ਗੁਰੂ ਨਾਨਕ ਪਗ ਪੰਕਜ ਬੰਦਨ ਪਗ ਪੰਕਜ ਬੰਦਨ ਸਿਮਰੋਂ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਨਿਤ ਹਿਰਦੈ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਓ ਗੁਰੂ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਗੁਰੂ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਗੁਰੂ ਹਰ ਰਾਏ ਨਮੋਕਾਰ ਜੋਰੀ ਨਮੋਕਾਰ ਜੋਰੀ ਗੁਰੂ ਹਰ ਕ੍ਰਿਸ਼ਨ ਮਨਾਓ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰ ਪਾਲਾ ਜੀ ਪਰਮ ਕਿਰ ਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਾਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਜਿਸਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਗੁਰ ਕਾ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਪਨ ਸੁਣਿਐ ਦੇ ਚੀਤਾ ਇਸ ਪ੍ਰਾਣੀ ਕੇ ਤਿੰਨੋ ਮੀਤਾ ਦਰਬ ਪਰਵਾਰ ਕਰਮ ਕਰ ਲਿਜੈ ਜਸ ਸੰਗੀ ਤਸ ਦਸ਼ਾ ਸੁਣੀਜੈ ਗੁਰੂ ਪਾਨੈ ਸੁਣੀਐ ਦੇ ਚੀਤਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਸਨਮਾਨਯੋਗ ਸਾਧ ਸੰਗਤ ਜੀਓ ਸ਼ਾਮ ਦੇ ਦੀਵਾਨ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਵਿੱਤਰ ਕਥਾ ਦਾ ਸਮਾਂ ਹੋਇਆ ਹੈ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਲਾਹੌਰ ਸ਼ਹਿਰ ਵਿੱਚ ਪਹੁੰਚੇ ਹੋਏ ਨੇ ਦੁਨੀ ਚੰਦ ਨਾਮ ਦੇ ਉਸ ਸ਼ਾਹੂਕਾਰ ਦਾ ਉਧਾਰ ਕਰ ਰਹੇ ਨੇ ਜਿਸ ਨੇ ਬਹੁਤ ਵਾਲ ਛਲ ਕਰਕੇ 7 ਲੱਖ ਰੁਪਇਆ ਉਹਨਾਂ ਦਿਨਾਂ ਦੇ ਵਿੱਚ ਜੋੜਿਆ ਹੋਇਆ ਹੈ ਔਰ 7 ਧੁਜਾਂ ਜਿਹੜੀਆਂ ਨੇ ਇਸ ਦੇ ਰਿਹਾਇਸ਼ੀ ਮਕਾਨ ਦੇ ਉੱਪਰ ਝੁੱਲ ਰਹੀਆਂ ਨੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਇਸ ਨੂੰ ਇੱਕ ਸੂਈ ਦੇ ਕੇ ਆਖਿਆ ਤੇਰੇ ਕੋਲੋਂ ਪਰਲੋਕ ਵਿੱਚ ਲਵਾਂਗੇ ਇਹਦੀ ਪਤਨੀ ਨੇ ਆਖਿਆ ਕਿ ਆਪਣੇ ਸਰੀਰ ਵੀ ਨਾਲ ਨਹੀਂ ਜਾਣੇ ਅਤੇ ਸਤਿਗੁਰਾਂ ਨੂੰ ਸੂਈ ਮੋੜ ਦੇ ਇਹ ਕਿਵੇਂ ਆਪਾਂ ਨਾਲ ਲੈ ਕੇ ਜਾਵਾਂਗੇ ਮੌਕਾ ਜਦੋਂ ਸਤਿਗੁਰਾਂ ਨੇ ਬਣਾ ਲਿਆ ਤਾਂ ਫਿਰ ਸ਼ਬਦ ਦਾ ਤੀਰ ਮਹਾਰਾਜ ਪਾਤਸ਼ਾਹ ਜੀ ਨੇ ਚਲਾ ਕੇ ਇਹਦਾ ਹਿਰਦਾ ਵਿੰਨ ਘੱਤਿਆ ਪਾਤਸ਼ਾਹ ਨੇ ਆਖਿਆ ਜੇ ਸੂਈ ਨਾਲ ਨਹੀਂ ਜਾ ਸਕਦੀ ਤਾਂ 7 ਲੱਖ ਨਾਲ ਕਿਵੇਂ ਜਾਏਗਾ ਸਤਿਗੁਰਾਂ ਦੇ ਚਰਨਾਂ 'ਤੇ ਢਹਿ ਕੇ ਮਾਫੀਆਂ ਮੰਗਦਾ ਅਤੇ ਕਹਿੰਦਾ ਮਹਾਰਾਜ ਪਾਤਸ਼ਾਹ ਇਹ ਧਨ ਫਿਰ ਕਿਵੇਂ ਨਾਲ ਜਾ ਸਕਦਾ ਹੈ ਮਹਾਰਾਜ ਪਾਤਸ਼ਾਹ ਨੇ ਫਰਮਾਇਆ ਕਿ 3 ਮਿੱਤਰ ਹਨ ਇਸ ਇਨਸਾਨ ਦੇ ਅਤੇ ਉਹ 3 ਜਿਹੜੇ ਨੇ ਕਿੱਥੋਂ ਕੁ ਤੱਕ ਸਾਥ ਨਿਭਾਉਂਦੇ ਨੇ ਪਾਤਸ਼ਾਹ ਜੀ ਨੇ ਫਰਮਾਇਆ ਕਿ ਇਹ ਸੁਣ ਲੈਣਾ ਕਰ ਇੱਥੋਂ ਅੱਗੇ ਪ੍ਰਸੰਗ ਦੀ ਲੜੀ ਸਾਧ ਸੰਗਤ ਜੀ ਉਹ ਸ਼ੁਰੂ ਹੋ ਰਹੀ ਹੈ ਇਕਾਗਰਤਾ ਦੀ ਦਾਤ ਬਖਸ਼ੋ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਵਾਰ ਸੀਸ ਝੁਕਾਓ ਪ੍ਰੇਮ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ
ਦਰਬ ਪਰਵਾਰ ਕਰਮ ਲਖ ਲੀਜੈ।
ਸੱਚੇ ਪਾਤਸ਼ਾਹ ਨੇ ਫਰਮਾਇਆ ਕਿ ਇਹ ਦੁਨੀ ਚੰਦ ਇਸ ਪ੍ਰਾਣੀ ਦੇ ਤਿੰਨ ਮਿੱਤਰ ਹਨ, ਇੱਕ ਹੈ ਧਨ ਤੇ ਇੱਕ ਹੈ ਇਸ ਇਨਸਾਨ ਦਾ ਪਰਿਵਾਰ ਜਿਹੜਾ ਹੈ। ਇੱਕ ਕਰਮ ਜਿਹੜੇ ਇਨਸਾਨ ਨੇ ਕੀਤੇ ਹੁੰਦੇ ਆ, ਇਹ ਤੀਜੇ ਮਿੱਤਰ ਹਨ। ਇਹ ਤਿੰਨ ਜਿਹੜੇ ਇਹ ਇਨਸਾਨ ਦੇ ਇਹ ਮਿੱਤਰ ਹਨ ਪ੍ਰਾਣੀ ਦੇ।
ਜਸ ਸੰਗੀ ਤਸ ਦਸ਼ਾ ਸੁਨੀਜੈ।
ਇਹ ਜਿਤਨਾ ਕੁ ਸੰਗ ਨਿਭਾਉਂਦੇ ਨੇ, ਜਿੱਥੋਂ ਜਿੱਥੋਂ ਤੱਕ ਸਾਥ ਨਿਭਾਉਂਦੇ ਨੇ, ਪਾਤਸ਼ਾਹ ਨੇ ਕਿਹਾ ਸੁਣ ਲੈਣਾ ਕਰ, ਤੈਨੂੰ ਅਸੀਂ ਦੱਸਣ ਲੱਗੇ ਹਾਂ।
ਜਬ ਲੋ ਪ੍ਰਾਣ ਰਹੇ ਤਨ ਮਾਹੀ।
ਜਦੋਂ ਤੱਕ ਇਸ ਪੰਜ ਭੂਤਕ ਸਰੀਰ ਦੇ ਵਿੱਚ ਸਾਹ ਚੱਲਦੇ ਨੇ, ਪ੍ਰਾਣ ਚੱਲਦੇ ਹਨ,
ਤਬ ਲੋ ਧਨ ਮਿੱਤ ਬਹੁਰੋ ਨਾਹੀ।
ਤਦੋਂ ਤੱਕ ਇਨਸਾਨ ਦਾ ਜਿਹੜਾ ਧਨ ਹੈ ਉਹ ਮਿੱਤਰ ਹੈ, ਜਦੋਂ ਸਵਾਸ ਨਿਕਲ ਗਏ ਉਦੋਂ ਧਨ ਜਿਹੜਾ ਹੈ ਉਹ ਉਸਦਾ ਸਾਥ ਨਹੀਂ ਨਿਭਾਉਂਦਾ।
ਲੇਤ ਸੰਭਾਰ ਅਪਰ ਹੀ ਜਾਂ ਕੋ।
ਉਸ ਧਨ ਨੂੰ ਜਿਹੜਾ ਹੈ ਉਹ ਪਿੱਛੋਂ ਕੋਈ ਉਸੇ ਵੇਲੇ ਜਿਹੜਾ ਹੈ ਉਹ ਹੋਰ ਕੋਈ ਸੰਭਾਲ ਲੈਂਦਾ ਹੈ। ਇਨਸਾਨ ਦਾ ਅਜੇ ਦਾਹ ਸੰਸਕਾਰ ਵੀ ਨਹੀਂ ਕੀਤਾ ਹੁੰਦਾ, ਤੋ ਉਸੇ ਵੇਲੇ ਦਿਮਾਗ ਦੇ ਵਿੱਚ ਸੋਚਣਾ ਸ਼ੁਰੂ ਹੋ ਜਾਂਦਾ ਵੀ ਵਸੀਅਤ ਕਿਸੇ ਦੇ ਨਾਮ ਲਿਖ ਗਿਆ ਸੀ ਕਿ ਜਾਂ ਨਹੀਂ ਕਰਕੇ ਗਿਆ, ਜਾਂ ਡੁਪਲੀਕੇਟ ਬਣਵਾ ਲਈਏ। ਕਿੱਥੇ ਕਿੱਥੇ ਅਲਮਾਰੀਆਂ ਨੇ, ਕਿੱਥੇ ਉਹਨਾਂ ਦੀਆਂ ਚਾਬੀਆਂ ਪਈਆਂ ਨੇ, ਜੇ ਇਹਦੀ ਪਾਕਟ ਵਿੱਚ ਹਨ ਤੇ ਲੋਕਾਂ ਦੇ ਆਉਣ ਤੋਂ ਪਹਿਲਾਂ ਹੀ ਉਹ ਚਾਬੀ ਜਿਹੜੀ ਕੱਢ ਲਈਏ। ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਧਨ ਜਿਹੜਾ ਹੈ ਉਹਦਾ ਉਸੇ ਵੇਲੇ ਜਦੋਂ ਸਵਾਸ ਨਿਕਲ ਜਾਂਦੇ ਨੇ ਕੋਈ ਹੋਰ ਵਾਲੀ ਵਾਰਸ ਬਣ ਜਾਂਦਾ ਹੈ। ਤੇ ਜਿਹੜਾ ਇਸੇ ਤਰ੍ਹਾਂ ਕਾਰੂ ਬਾਦਸ਼ਾਹ ਸੀਗਾ, ਉਹਦਾ ਵੀ ਸਤਿਗੁਰਾਂ ਨੇ ਆਧਾਰ ਕੀਤਾ ਜਾ ਕੇ, ਉਹਦੇ ਵੀ ਭਰਾ ਨੇ ਮਾਇਆ ਜੋੜੀ ਸੀ ਚਾਲੀ ਗੰਜ, ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਦੋਂ ਉਹਦਾ ਉਧਾਰ ਕੀਤਾ ਸੀ ਜਾ ਕੇ, ਆਪਣੇ ਭਰਾ ਦੀ ਮਾਇਆ ਸਾਂਭ ਕੇ ਚਾਲੀ ਗੰਜ ਤੇ ਪੰਜ ਗੰਜ ਉਹਦੇ ਵਿੱਚ ਵਾਧਾ ਕਰਕੇ ਹੁਣ ਉਹਨੇ ਪੰਤਾਲੀ ਗੰਜ ਜੋੜੀ ਹੋਈ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਮਹਾਰਾਜ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਮੰਨ ਲਓ ਕਿ ਜਿਹੜੀ ਇਨਸਾਨ ਦੀ ਦੌਲਤ ਹੈ, ਇਹ ਇਨਸਾਨ ਦੀ ਮੰਨ ਲਓ ਇੱਕ ਪਤਨੀ ਹੈ, ਤੇ ਜਿਸ ਤਰ੍ਹਾਂ ਖਸਮ ਲਫ਼ਜ਼ ਜਿਹੜਾ ਹੈ ਉਹਦਾ ਅਰਥ ਬਣਦਾ ਹੈ ਮਾਲਕ, ਇਸੇ ਤਰ੍ਹਾਂ ਉਸ ਦੌਲਤ ਦਾ ਜਿਹੜਾ ਮਾਲਕ ਹੈ ਉਹ ਮੰਨ ਲਓ ਉਹ ਬਣ ਗਿਆ ਖਸਮ। ਤੇ ਪਾਤਸ਼ਾਹ ਗੁਰਬਾਣੀ ਵਿੱਚ ਲਿਖਦੇ ਨੇ ਕਿ ਖਸਮ ਮਰੈ ਤਾਂ ਨਾਰ ਨਾ ਰੋਵੈ। ਮਹਾਰਾਜ ਕਹਿੰਦੇ ਉਧਰ ਜਿਹੜੇ ਦੰਪਤੀ ਜੀਵ ਨੇ ਉਹਨਾਂ ਦੀ ਗੱਲ ਨਹੀਂ ਹੈ, ਇੱਥੇ ਪਾਤਸ਼ਾਹ ਕਹਿੰਦੇ ਇਹਦੀ ਗੱਲ ਕਰ ਰਹੇ ਦੌਲਤ ਰੂਪ ਪਤਨੀ ਦੀ। ਜਦੋਂ ਇਸ ਦੌਲਤ ਦਾ ਖਸਮ ਮਰ ਜਾਂਦਾ ਹੈ ਤੇ ਪਾਤਸ਼ਾਹ ਕਹਿੰਦੇ ਦੌਲਤ ਰੂਪ ਪਤਨੀ ਜਿਹੜੀ ਇਹ ਰੋਂਦੀ ਨਹੀਂ ਹੈ ਪਿੱਛੋਂ, ਉਹ ਕਹਿੰਦੀ ਵੀ ਮੈਨੂੰ ਤਾਂ ਕਈ ਜਣੇ ਵਰਨ ਵਾਸਤੇ ਤਿਆਰ ਖੜੇ ਨੇ, ਲੈਣਾ ਲੱਗੀਆਂ ਨੇ। ਉਹ ਕਹਿੰਦੇ ਐ ਸਤਿਗੁਰੂ ਮਹਾਰਾਜ ਫਰਮਾਉਂਦੇ ਖਸਮ ਮਰੈ ਤਾਂ ਨਾਰ ਨਾ ਰੋਵੈ, ਉਸ ਰਖਵਾਰਾ ਔਰੋ ਹੋਵੈ। ਪਾਤਸ਼ਾਹ ਕਹਿੰਦੇ ਉਹਨੂੰ ਰੱਖਣ ਵਾਲਾ ਉਹਦਾ ਮਾਲਕ ਜਿਹੜਾ ਉਹ ਕੋਈ ਹੋਰ ਬਣ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਫਰਮਾ ਰਹੇ ਨੇ ਕਿ ਜਦ ਤੱਕ ਸਰੀਰ ਵਿੱਚ ਪ੍ਰਾਣ ਨੇ ਤਦ ਤੱਕ ਧਨ ਜਿਹੜਾ ਹੈ ਇਹ ਸਾਥੀ ਹੈ।
ਲੇਤ ਸੰਭਾਰ ਅਪਰ ਹੀ ਜਾਂ ਕੋ।
ਉਸ ਧਨ ਨੂੰ ਹੋਰ ਹੀ ਬਾਅਦ ਵਿੱਚ ਸੰਭਾਲ ਲੈਂਦੇ ਹਨ।
ਕਲ ਮਲ ਅਣਕ ਕੀਏ ਹਿਤ ਜਾਂ ਕੋ।
ਜਿਸ ਧਨ ਨੂੰ ਇਕੱਠਾ ਕਰਨ ਵਾਸਤੇ ਅਨੇਕ ਤਰ੍ਹਾਂ ਦੇ ਇਨਸਾਨ ਨੇ ਕਲਮਲ ਕਰ ਲਏ। ਕਲਮਲ ਪਾਪਾਂ ਦਾ ਨਾਮ ਹੈ, ਗੁਨਾਹਾਂ ਦਾ ਨਾਮ ਹੈ। ਸਤਿਗੁਰੂ ਸਾਹਿਬ ਨੇ ਬਾਣੀ ਚ ਗੁਰੂ ਨਾਨਕ ਪਾਤਸ਼ਾਹ ਜੀ ਦਾ ਹੀ ਸ਼ਬਦ ਆਉਂਦਾ ਹੈ, ਪਾਤਸ਼ਾਹ ਕਹਿੰਦੇ ਨੇ ਪਾਪਾਂ ਬਾਜੋ ਹੋਵੇ ਨਾਹੀ ਮੋਇਆ ਸਾਥ ਨਾ ਜਾਈ। ਜਿਹੜੀ ਤਾਂ ਆਈ ਚਲਾਈ ਵਾਲੀ ਮਾਇਆ ਹੈ, ਕਈ ਵਾਰੀ ਆਈ ਚਲਾਈ ਤੋਂ ਵੱਧ ਵੀ ਥੋੜ੍ਹੀ ਇਕੱਠੀ ਹੋ ਜਾਂਦੀ। ਜਿਹੜਾ ਹੱਕ ਸੱਚ ਦੀ ਕਿਰਤ ਕਮਾਈ ਕਰਦਾ ਉਹਦੇ ਕੋਲ ਵੀ ਜੁੜ ਜਾਂਦੀ ਹੈ। ਕਈ ਵਾਰੀ ਉਹ ਇਨਸਾਨ ਨੂੰ ਪਤਾ ਨਹੀਂ ਲੱਗਦਾ ਵੀ ਹੁਣ ਇਹ ਕਿਉਂ ਜੁੜ ਰਹੀ ਹੈ, ਭਈ ਮੈਂ ਪਾਪ ਵੀ ਨਹੀਂ ਕੀਤੇ, ਇਹ ਇਕੱਠੀ ਕਿਉਂ ਹੋ ਰਹੀ ਹੈ। ਸੱਚਾ ਸਤਿਗੁਰ ਔਰ ਪਰਮਾਤਮਾ ਹੱਕ ਸੱਚ ਦੀ ਕਿਰਤ ਵਿਰਤ ਕਰਨ ਵਾਲੇ ਦਾ ਅਰੇਂਜ ਕਰਦਾ ਪਹਿਲਾਂ ਹੀ। ਜੇ ਉਹਦੇ ਬੱਚਿਆਂ ਦੀ ਹੁਣ ਅਗਲੀਆਂ ਕਲਾਸਾਂ ਵਿੱਚ ਜਾ ਕੇ ਪੜ੍ਹਾਈ 'ਤੇ ਖਰਚ ਬਹੁਤ ਆਉਣਾ, ਲੱਖਾਂ ਰੁਪਏ ਖਰਚ ਆਉਣਾ ਹੈ, ਅਤੇ ਹੱਕ ਸੱਚ ਦੀ ਕਿਰਤ ਵਿਰਤ ਕਰਨ ਵਾਲੇ ਕੋਲ ਵੀ ਮਨੀ ਜਿਹੜੀ ਉਹ ਜੁੜਨੀ ਸ਼ੁਰੂ ਹੋ ਜਾਂਦੀ ਹੈ। ਬੱਚੇ ਵੱਡੇ ਹੋ ਗਏ ਆ, ਉਹਨਾਂ ਦੇ ਵਿਆਹ ਕਾਰਜ ਆ ਰਹੇ ਨੇ, ਉਹਨਾਂ 'ਤੇ ਲੱਖਾਂ ਰੁਪਏ ਖਰਚ ਹੋਣਾ ਹੈ, ਹੱਕ ਸੱਚ ਦੀ ਕਿਰਤ ਕਰਨ ਵਾਲੇ ਕੋਲ ਵੀ ਮਨੀ ਇਕੱਠੀ ਹੋਣੀ ਸ਼ੁਰੂ ਹੋ ਜਾਂਦੀ ਹੈ। ਪਰ ਮਹਾਰਾਜ ਪਾਤਸ਼ਾਹ ਸੋਚਦੇ ਆ ਇਹਦਾ ਨਾਮ ਵੀ ਅਜੇ ਆਈ ਚਲਾਈ ਹੁੰਦਾ ਹੈ। ਜਿਸ ਪੈਸੇ ਨੂੰ ਖਰਚਣ ਦੀ 2 ਸਾਲਾਂ ਨੂੰ ਲੋੜ ਪੈ ਜਾਣੀ, 1 ਸਾਲ ਨੂੰ ਲੋੜ ਪੈ ਜਾਣੀ ਹੈ, ਇਹ ਵੀ ਆਈ ਚਲਾਈ ਹੈ। ਪਾਤਸ਼ਾਹ ਕਹਿੰਦੇ ਆ ਹੱਕ ਸੱਚ ਦੀ ਕਿਰਤ ਵਿਰਤ ਕਰਕੇ ਜਦੋਂ ਇਨਸਾਨ ਆਪਣਾ ਕੁਟੰਬ ਪਾਲਦਾ ਹੈ, ਘਰ ਗ੍ਰਸਤ ਨੂੰ ਚਲਾਉਂਦਾ ਹੈ, ਤੇ ਪਾਤਸ਼ਾਹ ਜੀ ਕਹਿੰਦੇ ਇਹ ਆਈ ਚਲਾਈ ਤਾਂ ਚੱਲਦੀ ਰਹਿੰਦੀ ਹੈ, ਪਰ ਜਿਹੜੇ ਇਸ ਤਰ੍ਹਾਂ ਦੇ ਅੰਬਾਰ ਜੋੜਨੇ ਨੇ, ਜਿਸ ਤਰ੍ਹਾਂ ਦੇ ਕਾਰੂ ਵਰਗਿਆਂ ਬਾਦਸ਼ਾਹ ਨੇ ਜੋੜੇ, ਦੁਨੀ ਚੰਦ ਵਰਗੇ ਨੇ 7 ਲੱਖ ਉਹਨਾਂ ਦਿਨਾਂ ਦੇ ਵਿੱਚ ਜੋੜਿਆ, ਅੱਜ ਕੱਲ੍ਹ ਦੇ ਭਾਰਤੀ ਲੀਡਰ ਜਿਹੜੇ ਨੇ ਜੋੜ ਕੇ ਸਵਿਟਜ਼ਰਲੈਂਡ ਦੀਆਂ ਬੈਂਕਾਂ ਦੇ ਵਿੱਚ ਚੋਰੀ ਖਾਤਿਆਂ ਦੇ ਵਿੱਚ ਉੱਥੇ ਕਰਵਾ ਦਿੰਦੇ ਨੇ, ਮਹਾਰਾਜ ਕਹਿੰਦੇ ਇਹ ਪਾਪ ਤੋਂ ਬਿਨਾਂ ਨਹੀਂ ਹੋ ਸਕਦੇ। ਪਾਤਸ਼ਾਹ ਕਹਿੰਦੇ ਪਾਪ ਕੀਤੇ ਹੁੰਦੇ ਹੈ, ਹੱਕ ਸੱਚ ਦੀ ਕਿਰਤ ਕਰਨ ਵਾਲੀ ਦੇਸ਼ ਦੀ ਪਬਲਿਕ ਮਨੁੱਖਤਾ ਦੇ ਹੱਕ ਨੂੰ ਖੋਹ ਕੇ ਉਹਨਾਂ ਦੇ ਲਈ ਇਸ਼ੂ ਹੋਈਆਂ ਕੇਂਦਰ ਤੋਂ ਸੈਂਟਰ ਤੋਂ ਗ੍ਰਾਂਟਾਂ ਵੱਡੀਆਂ ਵੱਡੀਆਂ ਅਰਬਾਂ ਰੁਪਇਆਂ ਦੀਆਂ ਉਹਨਾਂ ਨੂੰ ਉੱਪਰ ਉੱਪਰ ਹੀ ਜਿਹੜਾ ਉਹ ਖਤਮ ਕਰ ਜਾਂਦੇ ਹੈ। ਇਸ ਲਈ ਉਹ ਗੁਨਾਹ ਹੈ ਔਰ ਪਾਪ ਹੈ। ਪਾਤਸ਼ਾਹ ਫਰਮਾਉਂਦੇ ਨੇ, ਪਾਪਾਂ ਬਾਜੋ ਹੋਵੇ ਨਾਹੀਂ ਮੋਇਆਂ ਸਾਥ ਨਾ ਜਾਈ, ਮਰਨ ਤੋਂ ਬਾਅਦ ਇਹ ਨਾਲ ਨਹੀਂ ਜਾਂਦੀ ਦੌਲਤ। ਇਸ ਲਈ ਪਾਤਸ਼ਾਹ ਨੇ ਫਰਮਾਇਆ ਕਿ ਜਿਸ ਦੌਲਤ ਧਨ ਦੀ ਖਾਤਰ ਅਨੇਕਾਂ ਹੀ ਕਲਮਲ ਕੀਤੇ, ਉਹ ਧਨ ਤਾਂ ਸਵਾਸ ਨਿਕਲਦਿਆਂ ਸਾਰ ਹੀ ਪਿੱਛੋਂ ਕਿਸੇ ਹੋਰ ਨੇ ਸੰਭਾਲ ਲਿਆ। ਇਹ ਧਨ ਜਿਹੜਾ ਇੱਥੋਂ ਕੁ ਤੱਕ ਹੀ ਮਿੱਤਰ ਹੈ, ਅਜੇ ਪ੍ਰਾਣੀ ਦਾ ਸਰੀਰ ਘਰ ਵਿੱਚ ਹੀ ਹੁੰਦਾ, ਪਰ ਧਨ ਜਿਹੜਾ ਹੈ ਉਹ ਮਿੱਤਰਤਾ ਹੀ ਛੱਡ ਜਾਂਦਾ ਹੈ।
ਧਨ ਕੇ ਦਹਾਤੀ ਇੱਕ ਪਰਿਵਾਰ।
ਹੁਣ ਪਾਤਸ਼ਾਹ ਫਰਮਾਉਂਦੇ ਕਿ ਇਨਸਾਨ ਦਾ ਦੂਜਾ ਮਿੱਤਰ ਪਰਿਵਾਰ ਹੈ, ਉਹ ਤਨ ਦੇ ਦਾਹ ਸੰਸਕਾਰ ਤੱਕ ਮਿੱਤਰ ਹੈ। ਜਦ ਤੱਕ ਤਨ ਦਾ ਦਾਹ ਸੰਸਕਾਰ ਨਹੀਂ ਕੀਤਾ ਹੁੰਦਾ, ਤਦ ਤੱਕ ਉਹ ਉਹਦਾ ਸਾਥ ਨਹੀਂ ਛੱਡਦੇ, ਉਹਦੇ ਲਾਗੋਂ ਪਰੇ ਨਹੀਂ ਜਾਂਦੇ, ਉਹਦੇ ਮਿੱਤਰ ਹਨ, ਤਦ ਤੱਕ ਮਿੱਤਰਤਾ ਹੀ ਨਿਭਾਉਂਦੇ ਹਨ।
ਉਹਨ ਤ੍ਰਿਣ ਤੋੜ ਹੈ ਆਏ ਅਗਰ,
ਬਾਅਦ ਵਿੱਚ ਉਹ ਤ੍ਰਿਣ ਤੋੜ ਕੇ, ਘਾਹ ਦੇ ਤ੍ਰਿਣ ਜਿਹੜੇ ਉਹਨਾਂ ਨੂੰ ਤੋੜ ਕੇ ਆ ਜਾਂਦੇ ਆ। ਭਾਰਤੀ ਹਿੰਦੂ ਧਰਮ ਦੀ ਇੱਕ ਇਸ ਤਰ੍ਹਾਂ ਦੀ ਇਹ ਰਸਮੋ ਰਿਵਾਜ ਹੋਇਆ ਕਰਦੀ ਸੀ ਵੀ ਤੇਰੇ ਨਾਲ ਸੰਬੰਧ ਟੁੱਟ ਗਿਆ, ਹੁਣ ਨਾ ਆਵੀਂ, ਕਿਤੇ ਤੂੰ ਆਇਆ ਤੇ ਸਾਡੇ ਬੱਚੇ ਡਰਨਗੇ, ਅਸੀਂ ਡਰਾਂਗੇ, ਹੁਣ ਤੇਰੇ ਨਾਲ ਸੰਬੰਧ ਟੁੱਟ ਗਿਆ। ਘਾਹ ਦੀ ਤਿਣ ਨੂੰ ਤੋੜ ਕੇ ਮਹਾਰਾਜ ਕਹਿੰਦੇ ਉਹ ਆ ਜਾਂਦੇ ਨੇ ਜੀਵ, ਉਹਨਾਂ ਦੀ ਮਿੱਤਰਤਾ ਉੱਥੋਂ ਤੱਕ ਹੁੰਦੀ ਹੈ ਜਦ ਤੱਕ ਸਰੀਰ ਦਾ ਸੰਸਕਾਰ ਨਹੀਂ ਹੋਇਆ।
ਅੱਗੇ ਕੋਈ ਨਾ ਸੰਗ ਸਹਾਈ,
ਹੁਣ ਅੱਗੇ ਜਦੋਂ ਉਹਦੇ ਵਿੱਚੋਂ ਰੂਹ ਨਿਕਲ ਕੇ ਜਿੱਥੇ ਜਾ ਰਹੀ ਹੈ, ਅਣਡਿੱਠ ਸੰਸਾਰ ਵਿੱਚ ਤੇ ਅਣਡਿੱਠੀ ਦੁਨੀਆਂ ਦੇ ਵਿੱਚ, ਮਹਾਰਾਜ ਕਹਿੰਦੇ ਉੱਥੇ ਕੋਈ ਇਸ ਜੀਵ ਦਾ ਜਿਹੜਾ ਉਹ ਸਹਾਈ ਨਹੀਂ ਹੋਇਆ ਕਰਦਾ, ਉੱਥੇ ਪਰਿਵਾਰ ਦੇ ਜੀਆਂ ਵਿੱਚੋਂ ਕੋਈ ਵੀ ਜਿਹੜਾ ਹੈ ਉਹ ਜਾ ਕੇ ਜਿਹੜਾ ਮਦਦ ਨਹੀਂ ਕਰ ਸਕਦਾ। ਜਿਸ ਤਰ੍ਹਾਂ ਬਾਲਮੀਕ ਬਟਵਾਰੇ ਨੂੰ ਬਾਅਦ ਵਿੱਚ ਭਾਵੇਂ ਸਤਪੁਰਖਾਂ ਨੇ ਭਗਤੀ ਕਰਵਾ ਕੇ ਤੇ ਉਹਨੂੰ ਮਹਾਤਮਾ ਬਣਾ ਦਿੱਤਾ, ਸੰਤ ਬਣਾ ਦਿੱਤਾ, ਪਰ ਰਾਹ ਦੇ ਵਿੱਚ ਰਾਹਗੀਰਾਂ ਨੂੰ ਮਾਰ ਕੇ ਲੁੱਟਾਂ ਖੋਹਾਂ ਕਰਨ ਵਾਲੇ ਨੂੰ ਘਰ ਵਿੱਚ ਪੁੱਛਣ ਭੇਜਿਆ ਸੀ ਵੀ ਜਾ, ਜਿਨ੍ਹਾਂ ਦੀ ਖਾਤਰ ਇੰਨੇ ਗੁਨਾਹ ਕਰਦਾ, ਕੋਈ ਉਹਨਾਂ ਦੇ ਵਿੱਚੋਂ ਮਿੱਤਰ ਵੀ ਹੈ ਤੇਰਾ? ਤੇ ਉੱਥੇ ਭਾਈ ਗੁਰਦਾਸ ਸਾਹਿਬ ਨੇ ਲਿਖਿਆ, ਕਹਿੰਦੇ ਕੋੜ ਮਾੜਾ ਚੌਖੰਨੀ ਹੈ, ਕੋਈ ਨਾ ਬੇਲੀ ਕਰਦੇ ਝਾੜਾ। ਜਦੋਂ ਸਾਰਿਆਂ ਨੂੰ ਪੁੱਛਿਆ, ਕੋਈ ਵੀ ਬੇਲੀ ਨਾ ਬਣਿਆ, ਸਾਰਿਆਂ ਨੇ ਝਾੜ ਕੀਤੀ ਅੱਗਿਓਂ ਵੀ ਅੱਗੇ ਤਾਂ ਬੰਦੇ ਮਾਰ ਕੇ ਪੈਸੇ ਲਿਆ ਕੇ ਦੱਸਦਾ ਸੀ, ਅੱਜ ਗਿਆਨੀਆਂ ਧਿਆਨੀਆਂ ਵਾਲੀਆਂ ਗੱਲਾਂ ਆ ਕੇ ਸੁਣਾਉਣ ਲੱਗ ਗਈਆਂ, ਇਹ ਕਿੱਥੋਂ ਆ ਗਈਆਂ ਤੈਨੂੰ, ਅੱਗਿਓਂ ਸਗੋਂ ਝਾੜ ਕਰਦੇ ਹੈ। ਤਾਂ ਫਿਰ ਉਹਨਾਂ ਸੰਤਾਂ ਨੇ ਆਖਿਆ ਸੀ ਕੋਈ ਬੇਲੀ ਨਹੀਂ ਹੈ, ਇਸ ਕਰਕੇ ਸਿਮਰਨ ਕਰਕੇ ਆਪਣਾ ਜੀਵਨ ਸਫਲ ਕਰ ਲੈ। ਤੇ ਫਿਰ ਉਹ ਸੰਤ ਬਣ ਗਿਆ, ਬ੍ਰਹਮ ਗਿਆਨੀ ਬਣ ਗਿਆ। ਆਉਣ ਵਾਲਿਆਂ ਕਈ ਸਾਲਾਂ ਤੱਕ ਦੇ ਜਿਹੜੇ ਵਾਕਿਆਤ ਹੋਣੇ ਸੀ ਉਹ ਅੰਤਰਜਾਮਤਾ ਦੇ ਨਾਲ ਪਤਾ ਲੱਗਣ ਲੱਗ ਗਏ। ਤੋ ਮਹਾਰਾਜ ਨੇ ਬਾਣੀ ਵਿੱਚ ਫਰਮਾਇਆ ਕਿ ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁੱਤ ਦਾਰਾ ਪਹਿ ਆਨ ਲੁਟਾਵੈ, ਮਨ ਮੇਰੇ ਭੁੱਲੈ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪਹਿ ਲੀਜੈ। ਇਹ ਜਿਹੜਾ ਜੀਓ ਹੈ ਜਦੋਂ ਅੱਗੇ ਜਾ ਕੇ ਤੇ ਇਸ ਪ੍ਰਕਾਰ ਇਹਦਾ ਫੈਸਲਾ ਹੋ ਰਿਹਾ ਹੁੰਦਾ ਵੀ ਹੁਣ ਨਰਕਾਂ 'ਚ ਜਾਣਾ ਜਾਂ ਸੱਚਖੰਡ ਜਾਣਾ, ਪਾਤਸ਼ਾਹ ਜੀ ਕਹਿੰਦੇ ਪਰਿਵਾਰ ਵਿੱਚੋਂ ਕੋਈ ਵੀ ਉਸ ਮੌਕੇ ਤੇ ਜਾ ਕੇ ਮਦਦ ਨਹੀਂ ਕਰ ਸਕਦਾ।
ਜਿਨ ਸੋ ਹਿੱਤ ਕਰ ਆਓ ਦੇ ਬਿਤਾਈ,
ਜਿਨ੍ਹਾਂ ਦੇ ਨਾਲ ਹਿੱਤ ਕਰਕੇ ਪ੍ਰੇਮ ਕਰਕੇ ਆਪਣੀ ਸਾਰੀ ਉਮਰ ਲੰਘਾਈ ਹੁੰਦੀ ਹੈ।
ਤੀਜੇ ਕਰਮ ਮੀਤ ਇਸ ਕੇਰੇ,
ਪਾਤਸ਼ਾਹ ਨੇ ਫਰਮਾਇਆ ਕਿ ਤੀਸਰੇ ਮਿੱਤਰ ਹਨ ਇਸ ਇਨਸਾਨ ਦੇ ਜਿਹੜੇ ਕਰਮ ਕਮਾਏ ਹੋਏ ਹਨ। ਇੱਕ ਮਿੱਤਰ ਹੈ ਧਨ, ਇਹ ਸਵਾਸ ਚੱਲਣ ਤੱਕ ਨਾਲ ਰਹਿੰਦਾ ਹੈ। ਦੂਸਰੇ ਮਿੱਤਰ ਹਨ ਪਰਿਵਾਰ, ਇਹ ਸਰੀਰ ਦਾ ਸੰਸਕਾਰ ਕਰਨ ਤੱਕ ਸਾਥ ਨਿਭਾਉਂਦਾ ਹੈ। ਤੀਸਰੇ ਮਿੱਤਰ ਹਨ ਇਸ ਜੀਵ ਦੇ ਕਰਮ।
ਸੇ ਨਿਤ ਸੰਗੀ ਜਾਹੇ ਅਗੇਰੇ,
ਇਹ ਪਾਤਸ਼ਾਹ ਜੀ ਨੇ ਫਰਮਾਇਆ ਕਿ ਇਹ ਆਤਮਾ ਦੇ ਰੂਹ ਦੇ ਹਮੇਸ਼ਾ ਹੀ ਸੰਗੀ ਰਹਿੰਦੇ ਆ ਤੇ ਨਾਲ ਹੀ ਅੱਗੇ ਜਾਂਦੇ ਹਨ।
ਬੁਰੇ ਕੇ ਭਲੇ ਕਰੇ ਹੈ ਜੈਸੇ,
ਜਾਂ ਚੰਗੇ ਕੀਤੇ ਨੇ ਚਾਹੇ ਬੁਰੇ ਕੀਤੇ ਨੇ, ਜਿਸ ਤਰ੍ਹਾਂ ਦੇ ਵੀ ਕਰਮ ਕੀਤੇ ਹੈ, ਪਾਤਸ਼ਾਹ ਫਰਮਾਉਂਦੇ ਨੇ ਕਿ ਇਹ ਨਾਲ ਰਹਿੰਦੇ ਹਨ ਇਸ ਇਨਸਾਨ ਦੀ ਆਤਮਾ ਦੇ।
ਫਲ ਦੇ ਮੈਂ ਤਸ ਹਟੇ ਨਾ ਕੈਸੇ,
ਇਹ ਫਲ ਦੇਣਗੇ ਹੀ ਦੇਣਗੇ, ਅਵਸ਼ ਹੀ ਹਟੇ ਨਾ ਕੈਸੇ, ਇਹ ਕਰਮ ਨਹੀਂ ਪਛਾਣ ਹਟਣਗੇ। ਜੇ ਕਰਮ ਚੰਗੇ ਨੇ ਚੰਗਾ ਫਲ ਮਿਲ ਜਾਏਗਾ, ਜੇ ਕਰਮ ਮੰਦੇ ਨੇ ਮੰਦਾ ਫਲ ਮਿਲ ਜਾਏਗਾ। ਫਰੀਦ ਸਾਹਿਬ ਕਹਿੰਦੇ ਆ, ਫਰੀਦਾ ਲੋੜ ਹੈ ਦਾਖ ਬਜ਼ੌਰੀਆਂ, ਕਿੱਕਰ ਬੀਜੈ ਜੱਟ, ਹੰਡੈ ਉਨ ਕਤਾਏ ਦਾ ਪੈਦਾ ਲੋੜ ਹੈ ਪੱਟ। ਉਹ ਕਹਿੰਦੇ ਜੇ ਕਿੱਕਰਾਂ ਹੀ ਬੀਜੀਆਂ ਨੇ, ਕਿੱਕਰਾਂ ਹੀ ਬੀਜੀਆਂ ਨੇ ਸਾਰੀ ਉਮਰ ਦੇ ਵਿੱਚ, ਤੇ ਬਜੌਰ ਦੀਆਂ ਦਾਖਾਂ ਖਾਣ ਦੀ ਇੱਛਾ ਕਿੱਥੋਂ? ਮਹਾਰਾਜ ਪਾਤਸ਼ਾਹ ਕਹਿੰਦੇ ਪੂਰੀ ਹੋ ਜਾਏਗੀ ਉਸ ਇਨਸਾਨ ਦੀ। ਜੇ ਬਜੌਰ ਦੀਆਂ ਦਾਖਾਂ ਖਾਣੀਆਂ ਤੇ ਫਿਰ ਦਾਖਾਂ ਦੇ ਬੂਟੇ ਬੀਜਣੇ ਸੀ, ਜਿੱਥੇ ਜਿੱਥੇ ਵੀ ਜਗ੍ਹਾ ਜਿਹੜੀ ਮਿਲੀ ਉੱਥੇ ਫਲ ਬੀਜਣੇ ਸੀ, ਫਲਦਾਰ ਦਰਖਤ ਬੀਜਣੇ ਸੀ। ਦਰਖਤ ਉਹ ਬੀਜੇ ਜਿਨ੍ਹਾਂ ਨੂੰ ਕੰਡੇ ਹੀ ਕੰਡੇ ਲੱਗਦੇ ਨੇ, ਜਿੱਥੇ ਵੀ ਟਹਿਣੀ ਡਿੱਗ ਪਈ, ਕਿਸੇ ਦਾ ਪੈਰ ਪਾੜ ਦਿੱਤਾ, ਕਿਸੇ ਦਾ ਲਹੂ ਨਿਕਲ ਆਇਆ, ਅਤੇ ਫਿਰ ਪਾਤਸ਼ਾਹ ਜੀ ਕਹਿੰਦੇ ਇਸ ਲਈ ਇਹ ਕਰਮ ਜਿਹੜੇ ਇਹ ਨਹੀਂ ਪਛਾਂਹ ਹਟਦੇ, ਇਹ ਉਸੇ ਤਰ੍ਹਾਂ ਦਾ ਫਲ ਅਵਸ਼ ਹੀ ਦਿੰਦੇ ਹਨ।
ਇਸ ਬਿਦਰ ਦਾ ਵਿਚਾਰ ਕਰੀ ਜੈ।
ਪਾਤਸ਼ਾਹ ਨੇ ਲਾਹੌਰ ਵਿੱਚ ਬੈਠਿਆਂ ਹੋਇਆ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਦੁਨੀ ਚੰਦ ਸ਼ਾਹੂਕਾਰ ਨੂੰ ਆਖਿਆ ਵੀ ਇਹ ਬਚਨ ਸਾਰੇ ਸੁਣ ਕੇ ਆਪਣੇ ਹਿਰਦੇ ਦੇ ਵਿੱਚ ਵਿਚਾਰ ਕਰ ਲੈਣੀ ਕਰ।
ਗਰਭ ਭਲੇ ਕਰਮਨ ਮੈਂ ਦੀਜੈ।
ਇਹ ਜਿਹੜਾ ਧਨ ਹੈ ਨਾ, ਇਹ ਚੰਗੇ ਕਰਮਾਂ ਦੇ ਉੱਤੇ ਹੈ, ਖਰਚ ਕਰਨਾ ਕਰ। ਭਲੇ ਕਰਮਨ ਮੈਂ ਦੀਜੈ, ਚੰਗੇ ਚੰਗੇ ਕਰਮਾਂ ਦੇ ਵਿੱਚ ਇਹ ਜਿਹੜਾ ਧਨ ਹੈ ਇਸ ਨੂੰ ਖਰਚਣਾ ਕਰ।
ਅੱਗੇ ਹੋਵੇ ਤੋਹੇ ਸਹਾਈ।
ਪਾਤਸ਼ਾਹ ਨੇ ਫਰਮਾਇਆ ਕਿ ਫਿਰ ਸਗੋਂ ਇਹੀ ਧਨ ਜਿਹੜਾ ਹੈ ਤੇਰਾ ਅਗਲੇ ਜਹਾਨ ਦੇ ਵਿੱਚ ਸਹਾਈ ਹੋਏਗਾ, ਜਦੋਂ ਸੋਹਣੇ ਕਰਮਾਂ ਦੇ ਉੱਤੇ, ਚੰਗੇ ਕਰਮਾਂ ਦੇ ਉੱਤੇ ਤੂੰ ਜਿਹੜਾ ਇਹ ਖਰਚਿਆ ਹੋਵੇਗਾ।
ਸਤਨਾਮ ਜਪੀਐ ਲਿਵਲਾਈ।
ਤੇ ਨਾਲ ਨਾਲ ਪਾਤਸ਼ਾਹ ਨੇ ਫਰਮਾਇਆ ਵੀ ਇਹ ਤਾਂ ਹੈ ਨਾ ਕਿ ਆਪਣੇ ਧਨ ਨੂੰ ਸਫਲਾ ਕਰਨ ਦਾ ਕਰਮ, ਕਿ ਜਿਹੜਾ ਧਨ ਹੈ ਉਹ ਚੰਗੇ ਕੰਮ ਤੇ ਖਰਚਿਆ ਜਾਏ। ਪਰ ਪਾਤਸ਼ਾਹ ਨੇ ਫਰਮਾਇਆ ਵੀ ਮੁਕਤ ਹੋਣ ਵਾਸਤੇ ਨਾਮ ਜਪਣਾ ਬੜਾ ਜ਼ਰੂਰੀ। ਕੋਈ ਸੰਸਾਰ ਦਾ ਸ਼ਾਹੂਕਾਰ, ਸੰਸਾਰ ਦਾ ਇਸ ਪ੍ਰਕਾਰ ਕੋਈ ਸ਼ਾਹੂਕਾਰ ਜਾਂ ਕੋਈ ਧਨਾੜ ਜਗੀਰਦਾਰ, ਕੋਈ ਰਾਜਾ ਮਹਾਰਾਜਾ ਇਹ ਨਾ ਸੋਚ ਲਏ ਵੀ ਇਕੱਲੇ ਧਨ ਨੂੰ ਮੈਂ ਪੁੰਨ ਦਾਨ ਦੇ ਉੱਤੇ ਖਰਚ ਕਰੀ ਜਾਵਾਂ ਤੇ ਮੇਰਾ ਜੀਵਨ ਸਫਲ ਹੋ ਜਾਏਗਾ। ਪਾਤਸ਼ਾਹ ਨੇ ਫਰਮਾਇਆ ਨਹੀਂ, ਇਹ ਪੁੰਨ ਦਾਨ ਜਿਹੜੇ ਨੇ ਇਹ ਤਾਂ ਹੀ ਨਾਲ ਜਿਹੜੇ ਨੇ ਸਹਾਇਕ ਹੁੰਦੇ ਹੈ ਜੇ ਸਤਨਾਮ ਜਪੀਐ ਲਿਵ ਲਾਈ, ਸੱਚਾ ਨਾਮ ਆਪਣੇ ਇਸ਼ਟ ਦੇਵ ਸਤਿਗੁਰਾਂ ਤੋਂ ਜਿਹੜਾ ਮਿਲਿਆ ਹੋਵੇ ਉਹਦੀ ਆਰਾਧਨਾ ਕੀਤੀ ਜਾਏ, ਉਹਦਾ ਸਿਮਰਨ ਕੀਤਾ ਜਾਵੇ।
ਸਤ ਸੰਗਤ ਕੋ ਕਰੋ ਮਿਲਾਪਾ।
ਪਾਤਸ਼ਾਹ ਨੇ ਫਰਮਾਇਆ ਕਿ ਇਹ ਦੁਨੀ ਚੰਦ, ਹੁਣ ਜਿਹੜਾ ਸੱਚਾ ਨਾਮ ਹੈ ਪਰਮੇਸ਼ਰ ਦਾ, ਹੁਣ ਉਹਨੂੰ ਜਪਣਾ ਤੇ ਉਹਦੀ ਸਪੋਰਟ ਦੀ ਵੀ ਲੋੜ ਹੈ, ਕਿ ਐਵੇਂ ਨਹੀਂ ਇਹ ਜਪਿਆ ਜਾਂਦਾ ਜਦ ਤੱਕ ਭਾਵਨਾ ਨਹੀਂ ਪੈਦਾ ਹੁੰਦੀ। ਇਸ ਲਈ ਪਾਤਸ਼ਾਹ ਨੇ ਫਰਮਾਇਆ ਕਿ ਸੱਚਾ ਨਾਮ ਜਪਣ ਦਾ ਅੰਦਰ ਉਤਸ਼ਾਹ ਪੈਦਾ ਹੋ ਜਾਏ, ਫਿਰ ਉਹ ਉਤਸ਼ਾਹ ਘਟਦਾ ਹੈ, ਜਦੋਂ ਫਿਰ ਮੱਠਾ ਪੈ ਜਾਂਦਾ ਹੈ ਫਿਰ ਉਤਸ਼ਾਹ ਬਣ ਜਾਏ। ਇਸ ਲਈ ਪਾਤਸ਼ਾਹ ਫਰਮਾਉਂਦੇ ਉਹਦੇ ਲਈ ਸਾਧ ਸੰਗਤ ਕਰਨੀ ਬੜੀ ਜ਼ਰੂਰੀ ਹੈ। ਭਗਤ ਰਵਿਦਾਸ ਸਾਹਿਬ ਨੇ ਬਾਣੀ ਵਿੱਚ ਫਰਮਾਇਆ, ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੈ। ਭਾਉ ਨਾਮ ਜਿਹੜਾ ਉਹ ਭਾਵਨਾ ਦਾ ਹੈ, ਜੇ ਭੱਬੇ ਨਾਲੋਂ ਕੰਨਾਂ ਲਾ ਦਈਏ ਉਹ ਭਾਉ ਬਣ ਜਾਂਦਾ, ਉਹਦਾ ਅਰਥ ਹੁੰਦਾ ਡਰ। ਤੇ ਭਾਉ ਹੁੰਦੀ ਹੈ ਭਾਵਨਾ, ਜਿਹਦਾ ਦੂਸਰਾ ਨਾਮ ਹੈ ਸ਼ਰਧਾ। ਰਵਿਦਾਸ ਸਾਹਿਬ ਕਹਿੰਦੇ ਜਦ ਤੱਕ ਆਪਾਂ ਸਤ ਸੰਗਤ ਨਹੀਂ ਕਰਦੇ ਤਦ ਤੱਕ ਆਪਣੇ ਅੰਦਰ ਸ਼ਰਧਾ ਨਹੀਂ ਪੈਦਾ ਹੁੰਦੀ। ਫਿਰ ਉਹ ਕਹਿੰਦੇ ਨੇ ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਐ ਮੇਰੇ ਮਾਲਕ ਅਕਾਲ ਪੁਰਖ, ਜੇ ਸ਼ਰਧਾ ਨਹੀਂ ਮਨ ਅੰਦਰ ਆਈ, ਭਾਵਨਾ ਨਹੀਂ ਆਈ, ਤੇ ਫਿਰ ਭਗਤੀ ਤੇਰੀ ਕੀਤੀ ਨਹੀਂ ਜਾਂਦੀ। ਇਸ ਲਈ ਉਹ ਕਹਿੰਦੇ ਨੇ ਸਾਧ ਸੰਗਤ ਬਿਨ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਕਹਿ ਰਵਿਦਾਸ ਇੱਕ ਬੇਨਤੀ ਹਰ ਸਿਉ, ਪੈਜ ਰੱਖ ਹੋ ਰਾਜਾ ਰਾਮ ਮੇਰੀ। ਐ ਮੇਰੇ ਮਾਲਕ, ਤੇਰਾ ਨਾਮ ਜਪਣ ਦਾ ਮਨ ਬਣਾਇਆ ਹੈ, ਤੁਸੀਂ ਆਪ ਹੀ ਜਪਾ ਲਓ ਤੇ ਸਾਡੀ ਪੈਜ ਰੱਖ ਲਓ, ਕਿਤੇ ਹਾਸੋ ਹੀਣੀ ਗੱਲ ਨਾ ਹੋ ਜਾਏ ਵੀ ਇਹ ਲੱਗਾ ਸੀਗਾ ਸਤਸੰਗੀ ਬਣਨ, ਇਹ ਵੀ ਕਹਿੰਦਾ ਸੀ ਮੈਂ ਭਗਤ ਬਣਨਾ ਹੈ ਤੇ ਇਹਦੇ ਕੋਲੋਂ ਕੁਛ ਵੀ ਨਹੀਂ ਹੋ ਸਕਿਆ। ਇਸ ਲਈ ਐ ਮਾਲਕ ਤੂੰ ਕਿਰਪਾ ਕਰਕੇ ਨਾਮ ਜਪਾ ਕੇ ਸਾਡੀ ਪੈਜ ਰੱਖ ਲੈ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਬਚਨ ਫਰਮਾਇਆ ਕਿ ਦੁਨੀ ਚੰਦ, ਨਾਮ ਜਪਣ ਦੇ ਲਈ ਸਤ ਸੰਗਤ ਕਰਨੀ ਬੜੀ ਜ਼ਰੂਰੀ ਹੈ, ਉਹ ਕਰਿਆ ਕਰ।
ਕਜੀਏ ਅਪਰ ਵਿਕਾਰ ਕਲਪ,
ਛੱਡ ਦੇਣਾ ਕਰ ਬਾਕੀ ਅਨੇਕ ਤਰ੍ਹਾਂ ਦੀਆਂ ਵਿਕਾਰਾਂ ਵਾਲੀਆਂ। ਕਲਾਪਾਂ ਦਾ ਅਰਥ ਹੈ ਕਲਪਨਾ, ਜਿਹੜੀਆਂ ਮਨ ਅੰਦਰ ਕਲਪਨਾ ਚੱਲਦੀਆਂ ਰਹਿੰਦੀਆਂ ਨੇ। ਮਹਾਰਾਜ ਪਾਤਸ਼ਾਹ ਨੇ ਆਖਿਆ ਇਹਨਾਂ ਬਾਕੀਆਂ ਨੂੰ ਛੱਡ ਦੇਣਾ ਕਰ, ਧਿਆਨ ਇੱਕੇ ਪਾਸੇ ਦੇ ਵੀ ਸਤਸੰਗਤ ਕਰਨੀ, ਨਾਮ ਜਪਣਾ, ਤੇ ਜਿਹੜਾ ਧਨ ਕਮਾਇਆ ਜਾ ਰਿਹਾ ਹੈ ਇਹਨੂੰ ਸ੍ਰੇਸ਼ਟ ਥਾਂ ਤੇ ਵਰਤਣਾ। ਕਮਾਉਣ ਵਾਸਤੇ ਪਾਪ ਨਹੀਂ ਕਰਨਾ ਤੇ ਕਮਾ ਕੇ ਤੇ ਇਹਦੇ ਨਾਲ ਨਹੀਂ ਪਾਪ ਕਰਨਾ। ਬਾਕੀ ਪਾਤਸ਼ਾਹ ਜੀ ਕਹਿੰਦੇ ਹੁਣ ਬਹੁਤੇ ਪਾਸੇ ਦਿਮਾਗ ਦਿੱਤੇ ਆ, ਇੰਨੇ ਇਕੱਠੇ ਕੰਮ ਨਹੀਂ ਕੀਤੇ ਜਾਂਦੇ, ਬਾਕੀ ਕਲਪਨਾ ਜਿਹੜੀਆਂ ਉਹਨਾਂ ਨੂੰ ਛੱਡ ਦੇਣਾ ਕਰ।
ਇਸ ਪ੍ਰਕਾਰ ਸੁਣ ਗੁਰ ਕੀ ਬਾਣੀ।
ਇਸ ਤਰ੍ਹਾਂ ਸੱਚੇ ਸਤਿਗੁਰਾਂ ਦੇ ਸੋਹਣੇ ਪਵਿੱਤਰ ਬਚਨ ਗੁਰਬਾਣੀ ਸੁਣੀ ਜਦੋਂ ਉਸਨੇ।
ਦੁਨੀ ਚੰਦ ਮਨ ਮੈਂ ਭਲ ਮਾਨੀ।
ਦੁਨੀ ਚੰਦ ਸੇਠ ਨੇ ਭਲੀ ਪ੍ਰਕਾਰ ਸਤਿਗੁਰਾਂ ਦੀ ਸਿੱਖਿਆ ਨੂੰ ਮਨ ਦੇ ਵਿੱਚ ਮੰਨ ਲਿਆ ਹੈ।
ਇਕੱਠੋ ਕੀਆ ਜੇਤੋ,
ਬਹੁਤ ਹੀ ਧਨ ਦੌਲਤ ਜੋ ਇਕੱਠਾ ਕੀਤਾ ਹੋਇਆ ਸੀ ਉਸਨੇ।
ਸੰਤਨ ਹਿੱਤ ਖਰਚੋ ਸਭ ਤੇ,
ਉਹਨੇ ਹੁਣ ਖਰਚਣਾ ਸ਼ੁਰੂ ਕੀਤਾ ਹੈ। ਹੁਣ ਖਰਚਣ ਲੱਗਿਆਂ ਵੀ ਜਦੋਂ ਫਿਰ ਕੋਈ ਇਨਸਾਨ ਕੰਮ ਕਰਨ ਦਾ ਇਰਾਦਾ ਬਣਾ ਹੀ ਲੈਂਦਾ ਤੇ ਉਹ ਸੋਚਦਾ ਵੀ ਹੁਣ ਜੇ ਕੰਮ ਕਰਨਾ ਵੀ ਹੈ ਕੋਈ ਤੇ ਕਰਿਆ ਇਸ ਢੰਗ ਦੇ ਨਾਲ ਜਾਵੇ ਵੀ ਉਹਦਾ ਜਿਹੜਾ ਹੈ ਨਾ ਫਲ ਤੇ ਮੁਨਾਫਾ ਜਿਹੜਾ ਉਹ ਜ਼ਿਆਦਾ ਮਿਲ ਜਾਏ। ਹੁਣ ਆਪਾਂ ਦੇਖਦੇ ਆ ਕਈ ਵਾਰੀ ਵੀ ਹਰ ਇਨਸਾਨ ਸੋਚਦਾ ਵੀ ਜੇ $14 ਵਾਲੀ ਜੌਬ ਕਰਨੀ ਉਹਦੇ ਚ ਵੀ 8 ਘੰਟੇ ਲਾਉਣੇ ਹੀ ਹੈ, ਤੇ ਜੇ ਕਿਤੇ $18 ਵਾਲੀ ਜੌਬ ਮਿਲ ਗਏ ਤੇ ਘੰਟੇ 8 ਹੀ ਲਾਏ ਤੇ ਉਹ ਚੈੱਕ ਜਿਹੜਾ ਹਫ਼ਤੇ ਬਾਅਦ ਉਹ ਸਾਡਾ ਕਿੰਨਾ ਜਿਹੜਾ ਉਹ ਰੇਸ਼ੋ ਜਿਹੜੀ ਵੱਧ ਜਾਏਗੀ। ਹੁਣ ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਇੱਕ ਸਿਧਾਂਤ ਦਿੱਤਾ ਹੋਇਆ ਹੈ ਤੇ ਉਸੇ ਸਿਧਾਂਤ ਨੂੰ ਦੁਨੀ ਚੰਦ ਨੇ ਵੀ ਵਰਤਣਾ ਸ਼ੁਰੂ ਕੀਤਾ ਵੀ ਜੇ ਹੁਣ ਧਨ ਜਿਹੜਾ ਉਹ ਸੋਹਣੇ ਕੰਮ ਦੇ ਉੱਤੇ ਸ੍ਰੇਸ਼ਟ ਕੰਮ ਤੇ ਖਰਚਣਾ ਹੀ ਖਰਚਣਾ ਹੈ ਤੇ ਸੰਤਨ ਹਿੱਤ ਖਰਚਿਓ ਸਭ ਤੇਤੋ, ਉਹਨੇ ਮਹਾਰਾਜ ਪਾਤਸ਼ਾਹ ਜੀ ਦੀਆਂ ਸੰਗਤਾਂ ਦੇ ਨਿਮਿੱਤ ਤੇ ਜਿਹਦੇ ਜਿਹਦੇ ਬਾਰੇ ਪਤਾ ਲੱਗਦਾ ਹੈ ਕਿ ਨਾਮ ਜਪਦਾ ਉਹਨਾਂ ਦੇ ਨਿਮਿੱਤ ਜਿਹੜਾ ਉਹ ਖਰਚਣਾ ਸ਼ੁਰੂ ਕਰ ਦਿੱਤਾ ਹੈ। ਦੇਖੋ 10 ਗੁਰੂ ਸਾਹਿਬਾਨ ਜੀ ਨੇ ਪੰਥ ਚਲਾਇਆ ਤੇ ਹਰੇਕ ਜਾਮੇ ਦੇ ਵਿੱਚ ਬਹੁਤ ਸਾਰੇ ਵੱਖਰੇ ਵੱਖਰੇ ਅਸੂਲ ਜਿਹੜੇ ਨੇ ਮਹਾਰਾਜ ਦ੍ਰਿੜ ਕਰਵਾ ਕੇ ਇੱਕ ਸੰਪੂਰਨ ਮਨੁੱਖ ਦੀ ਸਿਰਜਣਾ ਕਰੀ ਗਏ। ਪਹਿਲੇ ਜਾਮੇ 'ਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਜਦੋਂ ਭੁੱਖਿਆਂ ਸਾਧੂਆਂ ਨੂੰ ਜਿਹੜਾ ਲੰਗਰ ਛਕਾਇਆ, ਕੋਈ ਮਹਾਰਾਜ ਨੇ ਇਸ ਤਰ੍ਹਾਂ ਨਹੀਂ ਆਖਿਆ ਵੀ ਇਹ ਜਿਹੜੇ ਸਾਧੂਆਂ ਦਾ ਗਰੁੱਪ ਹੈ ਇਹਦੇ ਵਿੱਚ ਜਿਹੜਾ ਆਹ ਇੱਕ ਜਣਾ ਹੈ ਅਤੇ ਘੱਟ ਹੀ ਨਾਮ ਜਪਦਾ, ਤੂੰ ਪਰੇ ਹੋ ਜਾ, ਤੈਨੂੰ ਨਹੀਂ ਛਕਾਉਣਾ। ਦੂਸਰੇ ਨੂੰ ਇਹ ਨਹੀਂ ਆਖਿਆ ਵੀ ਇਹਦੀ ਜ਼ਿਆਦਾ ਸੇਵਾ ਕਰਨੀ। ਉਹ ਸਿਧਾਂਤ ਮਹਾਰਾਜ ਦ੍ਰਿੜ ਕਰਵਾਈ ਗਏ। 10 ਜਾਮਿਆਂ ਤੱਕ ਲੰਗਰ ਛਕਾਉਣ ਲਈ, ਪ੍ਰਸ਼ਾਦਾ ਛਕਾਉਣ ਲਈ ਕੋਈ ਵਿਤਕਰਾ ਮਹਾਰਾਜ ਪਾਤਸ਼ਾਹ ਜੀ ਨੇ ਨਾ ਕੀਤਾ ਅਤੇ ਨਾ ਹੀ ਜਿਹੜਾ ਹੈ ਉਹ ਆਪਣੇ ਸੋ ਖਾਲਸਾ ਪੰਥ ਨੂੰ ਸਿੱਖ ਕੌਮ ਨੂੰ ਕੋਈ ਦੱਸਿਆ। ਪਰ ਹੁਣ ਨਾਲ ਦੀ ਨਾਲ ਕਲਗੀਧਰ ਪਾਤਸ਼ਾਹ 10ਵੇਂ ਜਾਮੇ ਦੇ ਵਿੱਚ ਹੁਣ ਇਹ ਵੀ ਇੱਕ ਅਸੂਲ ਦੱਸ ਗਏ ਵੀ ਜੇ ਕਿਸੇ ਦੇ ਮਨ ਵਿੱਚ ਇੱਛਾ ਆਵੇ ਵੀ ਮੈਂ ਹੁਣ ਲੱਗਾਂ ਤਾਂ ਹਾਂ ਹੀ ਹੈ ਦਾਨ ਪੁੰਨ ਕਰਨ ਅਤੇ ਇਹਦਾ ਮੈਨੂੰ ਲਾਭ ਜਿਹੜਾ ਉਹ ਜ਼ਿਆਦਾ ਮਿਲ ਜੇ, ਜਿਸ ਤਰ੍ਹਾਂ ਹਰ ਇਨਸਾਨ ਸੋਚਦਾ ਵੀ $14-15 ਵਾਲੀ ਜੌਬ ਤਾਂ ਚੱਲ ਹੀ ਰਹੀ ਹੈ, ਜੇ ਕਿਤੇ $20-21 ਵਾਲੀ ਮਿਲ ਜੇ ਤੇ ਘੰਟੇ ਉਨੇ ਹੀ ਲਾਉਣੇ ਹੈ ਤੇ ਮੁਨਾਫਾ ਵੱਧ ਆ ਜਾਏਗਾ। ਹੁਣ ਕਲਗੀਧਰ ਪਾਤਸ਼ਾਹ ਨੇ ਨਾਲ ਹੀ ਅਸੂਲ ਦੱਸ ਦਿੱਤਾ ਵੀ ਆਪਣਾ ਧਨ ਆਪਣੀ ਕਿਰਤ ਕਮਾਈ ਨੂੰ ਜਦੋਂ ਤੁਸੀਂ ਖਰਚਣਾ ਹੈ ਤੇ ਕਲਗੀਧਰ ਜੀ ਦੇ ਬਚਨ ਸੁਣੋ। ਪਾਤਸ਼ਾਹ ਜੀ ਕਹਿੰਦੇ ਜਿਹੜਾ ਮੇਰਾ ਖਾਲਸਾ ਪੰਥ ਹੈ ਨਾ, ਪਾਤਸ਼ਾਹ ਜੀ ਕਹਿੰਦੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਪਾਤਸ਼ਾਹ ਜੀ ਕਹਿੰਦੇ ਇਹ ਮੇਰਾ ਖਾਸ ਰੂਪ ਹੈ। ਫਿਰ ਪਾਤਸ਼ਾਹ ਜੀ ਨੇ ਕਿੱਡੀ ਵੱਡੀ ਸੋ ਪੰਥ ਨੂੰ ਉਮਤ ਨੂੰ ਇੱਕ ਜਾਚ ਦੱਸੀ, ਤਰੀਕਾ ਦੱਸਿਆ। ਪਾਤਸ਼ਾਹ ਜੀ ਕਹਿੰਦੇ ਸੇਵ ਕਰੀ ਇਨਹੀ ਕੀ ਭਾਵਤ, ਔਰ ਕੀ ਸੇਵ ਸੁਹਾਤ ਨਾ ਜੀ ਕੋ। ਮਹਾਰੇ ਕਹਿੰਦੇ ਜਿਹੜਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ 10 ਗੁਰੂਆਂ ਦੀ ਸਿੱਖਿਆ ਨੂੰ ਮੰਨਦਾ ਹੈ ਤੇ ਗੁਰੂ ਦਾ ਸਿੱਖ ਹੈ, ਅੰਮ੍ਰਿਤ ਛੱਕ ਕੇ ਉਹ ਸਿੰਘ ਬਣ ਗਿਆ ਹੈ, ਪਾਤਸ਼ਾਹ ਜੀ ਕਹਿੰਦੇ ਸਿੱਖ ਹੈ ਜਾਂ ਸਿੰਘ ਹੈ ਜਿਹੜਾ 10 ਗੁਰੂਆਂ ਦੀਆਂ ਸਿੱਖਿਆਵਾਂ ਵਿੱਚ ਚੱਲਦਾ ਹੈ, ਪਾਤਸ਼ਾਹ ਜੀ ਕਹਿੰਦੇ ਇਹਨਾਂ ਦੀ ਸੇਵਾ ਕਰੋ, ਇਹ ਸੇਵਾ ਦਾ ਫਾਇਦਾ ਜ਼ਿਆਦਾ ਮਿਲ ਜਾਏਗਾ, ਮੁਨਾਫਾ ਜ਼ਿਆਦਾ ਮਿਲ ਜਾਏਗਾ। ਪਾਤਸ਼ਾਹ ਕਹਿੰਦੇ ਸੇਵ ਕਰੀ ਇਨਹੀ ਕੀ ਭਾਵਤ, ਔਰ ਕੀ ਸੇਵ ਸੁਹਾਤ ਨਾ ਜੀ ਕੋ, ਦਾਨ ਦਿਓ ਇਨਹੀ ਕੋ ਭਲੋ, ਔਰ ਕੋ ਦਾਨ ਨਾ ਲਾਗਤ ਨੀਕੋ, ਆਗੈ ਫਲੈ ਇਨਹੀ ਕੋ ਦੀਓ। ਪਾਤਸ਼ਾਹ ਕਹਿੰਦੇ ਖਾਲਸੇ ਨੂੰ ਦਿੱਤਾ ਹੋਇਆ ਅਗਲੇ ਜਹਾਨ ਵਿੱਚ ਬਹੁਤ ਵੱਧਦਾ ਫੁੱਲਦਾ ਜੇ। ਪਾਤਸ਼ਾਹ ਕਹਿੰਦੇ ਆ ਆਗੈ ਫਲੈ ਇਨਹੀ ਕੋ ਦੀਓ, ਜੱਗ ਮੈਂ ਜਸ ਔਰ ਦੀਓ ਸਭ ਫੀਕੋ, ਮੋਹ ਗ੍ਰਹਿ ਮੈਂ ਮਨ ਤੇ ਤਨ ਤੇ ਸਿਰ ਲਓ, ਧਨ ਹੈ ਸਭ ਹੀ ਇਨਹੀ ਕਹੋ। ਆਪਣੇ ਹੱਥੀਂ ਖਾਲਸਾ ਸਜਾ ਕੇ ਖਾਲਸੇ ਦੀ ਇਤਨੀ ਉਪਮਾ ਤੇ ਖਾਲਸੇ ਦੀ ਸੇਵਾ ਕਰਨ ਵਾਲੇ ਨੂੰ ਵੀ ਮਹਾਰਾਜ ਨੇ ਇਤਨਾ ਮਹਾਤਮ ਦੱਸ ਦਿੱਤਾ ਹੈ ਕਿ ਭਾਈ ਤੈਨੂੰ ਸਭ ਤੋਂ ਵੱਧ ਮਹਾਤਮ ਮਿਲੇਗਾ ਜੇ ਤੂੰ ਕਲਗੀਧਰ ਦੇ ਖਾਲਸੇ ਦੀ ਸੇਵਾ ਕਰੇਗਾ ਤਾਂ। ਇਸ ਪ੍ਰਕਾਰ ਜਿਹੜਾ ਬੰਦਗੀ ਵਾਲਾ ਉੱਚੇ ਜੀਵਨ ਵਾਲਾ ਉਹਦੀ ਸੇਵਾ ਕੀਤੀ ਦਾ ਜ਼ਿਆਦਾ ਲਾਭ ਮਿਲਦਾ ਹੈ। ਜਦੋਂ ਹੁਣ ਸਤਿਗੁਰਾਂ ਦੇ ਸਨਮੁੱਖ ਹੀ ਬੈਠ ਕੇ ਦੁਨੀ ਚੰਦ ਨੇ ਸਤਿਗੁਰਾਂ ਤੋਂ ਉਪਦੇਸ਼ ਸੁਣ ਲਿਆ ਤੇ ਮਹਾਰਾਜ ਸਾਹਿਬ ਜੀ ਦੇ ਬਚਨਾਂ ਦੇ ਵਿੱਚੋਂ ਉਹਨੇ ਤੱਤ ਕੱਢ ਲਿਆ ਤੇ ਉਹਨੇ ਫਿਰ ਜਿਹੜੀ ਇਹ ਧਨ ਦੌਲਤ ਮਾਇਆ ਸੀ ਇਹ ਪ੍ਰਭੂ ਦੇ ਪਿਆਰਿਆਂ ਸੰਤਾਂ ਸਾਧੂਆਂ ਦੇ ਉੱਤੇ ਖਰਚਣੀ ਸ਼ੁਰੂ ਕੀਤੀ।
ਅਨਕ ਪ੍ਰਕਾਰ ਕਰਾਏ ਆਹਾਰ,
ਬਹੁਤ ਤਰ੍ਹਾਂ ਦੇ ਬਣਾ ਬਣਾ ਕੇ ਪਕਵਾਨ ਤੇ ਪ੍ਰਭੂ ਦੇ ਪਿਆਰਿਆਂ ਨੂੰ ਇਹ ਹੁਣ ਸਾਧ ਸੰਗਤ ਨੂੰ ਛਕਾਉਂਦਾ ਹੈ।
ਸੰਤਨ ਕਰਿਓ ਪ੍ਰਸੰਨ ਜੀਵਰ,
ਮਹਾਰਾਜ ਜੀ ਦੇ ਭਗਤ ਪੁਰਖਾਂ ਨੂੰ ਸੰਤ ਪੁਰਖਾਂ ਨੂੰ ਛਕਾ ਛਕਾ ਕੇ ਬੜਾ ਪ੍ਰਸੰਨ ਕੀਤਾ, ਇਸਨੇ ਬੜੀਆਂ ਅਸੀਸਾਂ ਲਈਆਂ ਉਹਨਾਂ ਦੇ ਕੋਲੋਂ।
ਬਹੁਤੇ ਵਸਤਰ ਸਮਾਏ ਪਹਿਰਾਏ,
ਹੁਣ ਸੇਵਾ ਦਾ ਦੂਜਾ ਤਰੀਕਾ ਵੀ ਇਹਨੂੰ ਸਤਿਗੁਰਾਂ ਤੋਂ ਪਤਾ ਲੱਗ ਗਿਆ ਤੇ ਇਹਨੇ ਪ੍ਰਭੂ ਦੇ ਪਿਆਰਿਆਂ ਸੱਤ ਪੁਰਖਾਂ ਦੇ ਲਈ ਬਹੁਤੇ ਬਸਤਰ ਸਿਵਾਏ ਪਹਿਰਾਏ, ਬਹੁਤ ਸਾਰੇ ਕੱਪੜੇ ਬਸਤਰ ਸਮਾ ਕੇ ਉਹਨਾਂ ਨੂੰ ਭੇਟਾ ਕੀਤੇ।
ਮਿਲ ਸਤ ਸੰਗਤ ਸਮਾ ਬਿਤਾ,
ਲਾਹੌਰ ਵਿੱਚ ਮਹਾਰਾਜ ਜੀ ਦੀਆਂ ਹੋਰ ਵੀ ਬੇਅੰਤ ਸੰਗਤਾਂ ਸੀ, ਧਰਮਸ਼ਾਲਾ ਉਹਨਾਂ ਨੇ ਬਣਾਈਆਂ ਹੋਈਆਂ ਸਨ। ਦੁਨੀ ਚੰਦ ਉੱਥੇ ਧਰਮਸ਼ਾਲਾ ਚ ਬੈਠਦਾ ਤੇ ਸਤ ਸੰਗਤ ਵਿੱਚ ਸਮਾਂ ਬਤੀਤ ਕਰਦਾ ਹੈ।
ਸਿਮਰਹਿ ਵਾਹਿਗੁਰੂ ਸਤਨਾਮ,
ਸੱਚਾ ਨਾਮ ਜੋ ਸਤਿਗੁਰਾਂ ਨੇ ਗੁਰਮੰਤਰ ਦੇ ਰੂਪ ਵਿੱਚ ਬਖਸ਼ਿਸ਼ ਕੀਤਾ ਹੈ ਕਿ ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ, ਹੁਣ ਉਹਦਾ ਸਿਮਰਨ ਕਰਦਾ ਹੈ।
ਅਜੇ ਬਿਅਰਥ ਜੇ ਘਰ ਕੇ ਕੰਮ,
ਇਹਨੇ ਬਾਕੀ ਘਰ ਦੇ ਜਰੂਰੀ ਜਰੂਰੀ ਕੰਮ ਜਿਹੜੇ ਨੇ ਉਹਨਾਂ ਚ ਧਿਆਨ ਦਿੰਦਾ ਹੈ, ਬਾਕੀ ਵਿਅਰਥ ਕੰਮ ਜਿਹੜੇ ਹੈ ਉਹ ਸਾਰੇ ਛੱਡ ਦਿੱਤੇ ਹਨ।
ਭਇਆ ਨਿਹਾਲ ਤਤਕਾਲ ਵਿਸਾਲਾ,
ਸਤਿਗੁਰੂ ਦੇ ਚਰਨਾਂ ਵਿੱਚ ਬਹਿ ਕੇ ਸਤਿਗੁਰਾਂ ਤੋਂ ਸਿੱਖਿਆ ਲੈ ਕੇ ਉਹਨੂੰ ਮੰਨ ਕੇ ਇਹ ਨਿਹਾਲ ਨਿਹਾਲ ਹੋ ਗਿਆ ਬਹੁਤ ਜਲਦੀ।
ਘਰ ਉਪਦੇਸ਼ ਜੋ ਦਿਓ ਦਇਆਲਾ,
ਜਿਹੜੇ ਦਇਆ ਦੇ ਘਰ ਸੱਚੇ ਸਤਿਗੁਰਾਂ ਨੇ ਇਸ ਨੂੰ ਉਪਦੇਸ਼ ਦਿੱਤੇ ਸੀ, ਇਹਨੇ ਸਾਰੇ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਲਏ।
ਇਸ ਤੇ ਬਿਦਾ ਹੋਏ ਬਿਦਨੀ ਕੀ,
ਸਤਿਗੁਰੂ ਮਹਾਰਾਜ ਜੀ ਇਹਦੇ ਤੇ ਕਿਰਪਾ ਕਰਕੇ ਹੁਣ ਦੁਨੀ ਚੰਦ ਤੋਂ ਅੱਗੇ ਵਿਦਿਆ ਹੋਏ ਹਨ।
ਸਿਮਰਤ ਸੁਧ ਕੀਨੀ ਭਗਨੀ ਕੀ,
ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਅਚਨਚੇਤ ਜਦੋਂ ਇਹਦੇ ਤੋਂ ਮਹਾਰਾਜ ਪਾਤਸ਼ਾਹ ਜੀ ਵਿਦਾ ਹੋਏ ਨੇ, ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਹੁਣ ਅੱਗੇ ਕਿੱਧਰ ਦਾ ਪ੍ਰੋਗਰਾਮ ਬਣਾਇਆ, ਆਪਣੀ ਭੈਣ ਬੇਬੇ ਨਾਨਕੀ ਜੀ ਨੂੰ ਮਿਲਣ ਜਾਣ ਦਾ ਪ੍ਰੋਗਰਾਮ ਬਣਾਇਆ।
ਮਰਦਾਨੇ ਸੋ ਗਿਰਾ ਅਲਾਈ,
ਆਪਣੇ ਪਰਮ ਪਿਆਰੇ ਸੇਵਕ ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ,
ਯੋ ਯਾਦ ਭਗਨੀ ਮੁਝ ਤਾਈ,
ਹੇ ਮਰਦਾਨਿਆ ਭੈਣ ਨਾਨਕ ਨੇ ਆਪਾਂ ਨੂੰ ਯਾਦ ਕੀਤਾ ਹੈ, ਭੈਣ ਨਾਨਕੀ ਨੇ।
ਚੱਲ ਸੁਲਤਾਨਪੁਰੇ ਸੁਧ ਲੀਜੈ,
ਚੱਲੀਏ ਸੁਲਤਾਨਪੁਰ ਨੂੰ ਤੇ ਭੈਣ ਨੂੰ ਮਿਲੀਏ ਤੇ ਉਹਨਾਂ ਦੀ ਸੁਧ ਖਬਰ ਲਈਏ ਜਾ ਕੇ।
ਬੇਬੇ ਜੀ ਕੀ ਖੁਸ਼ੀ ਕਰੀ ਜਾਏ,
ਜਦੋਂ ਬੇਬੇ ਨੂੰ ਭੈਣ ਨਾਨਕੀ ਨੂੰ ਮਿਲਾਂਗੇ ਉਹਦੀ ਖੁਸ਼ੀ ਵੀ ਆਪਾਂ ਨੂੰ ਮਿਲੇਗੀ, ਉਹਦੀ ਖੁਸ਼ੀ ਪ੍ਰਾਪਤ ਕਰੀਏ।
ਅਸ ਕਹਿ ਗਮ ਨੇ ਇੱਕ ਛਿਣ ਮਾਹੀ,
ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਫੁਰਮਾਨ ਕਰਕੇ ਤੇ ਉੱਥੋਂ ਚੱਲ ਪਏ ਹਨ ਜੀ।
ਪਹੁੰਚਤ ਪਏ ਪੁਰਹੁ ਤੋਂ ਜਹਾਂ ਹੀ,
ਜਿੱਥੇ ਸੁਲਤਾਨਪੁਰ ਲੋਧੀ ਹੈ ਉੱਥੇ ਸੱਚੇ ਸਤਿਗੁਰੂ ਜੀ ਜਾ ਪਹੁੰਚੇ ਹਨ।
ਸਦਨ ਸੁਸਾ ਕੇ ਪ੍ਰਵਿਸ਼ੇ ਜਬ ਹੀ,
ਜਦੋਂ ਮਹਾਰਾਜ ਪਾਤਸ਼ਾਹ ਜੀ ਭੈਣ ਨਾਨਕੀ ਦੇ ਘਰ ਦੇ ਦਰਵਾਜੇ ਤੋਂ ਅੰਦਰ ਲੰਘੇ ਹਨ,
ਅਰਖ ਭਰੀ ਤੂਰਨ ਉੱਠ ਤਬ ਹੀ,
ਜਦੋਂ ਘਰ ਵਿੱਚ ਬੈਠੀ ਬੇਬੇ ਨਾਨਕੀ ਨੇ ਦੇਖਿਆ ਵੀਰ ਨਾਨਕ ਆਇਆ ਹੈ, ਇਕਦਮ ਉੱਠ ਪਈ ਹੈ, ਦੌੜੀ ਹੈ ਚਰਨਾਂ ਤੇ ਮੱਥਾ ਟੇਕਣ ਲਈ।
ਕਰਨ ਬੰਦਗਾ ਕਰਨ ਬੰਦਨਾ ਪਗ ਪਰ ਧਾਈ,
ਜਦੋਂ ਸਤਿਗੁਰੂ ਦੇ ਚਰਨਾਂ ਦੇ ਉੱਤੇ ਵੰਦਨਾ ਕਰਨ ਦੇ ਲਈ ਸੀਸ ਰੱਖਣ ਦੇ ਵਾਸਤੇ ਦੌੜ ਕੇ ਅਗਾਂਹ ਹੋਈ ਹੈ ਭੈਣ ਨਾਨਕੀ,
ਲੋਚਣ ਤੇ ਜਲ ਧਾਰ ਬਹਾ,
ਤੇ ਨਾਲ ਹੀ ਨੇਤਰਾਂ ਦੇ ਵਿੱਚੋਂ ਪ੍ਰੇਮ ਦਾ ਜਲ ਵਹਿ ਗਿਆ ਭੈਣ ਨਾਨਕੀ ਦੇ।
ਹੋਰ ਪਰਲੇ ਸਿਰ ਕਹਿ ਹਿਤ ਬੈਨ,
ਸਤਿਗੁਰੂ ਮਹਾਰਾਜ ਨੇ ਭੈਣ ਨਾਨਕੀ ਦਾ ਸਿਰ ਜਿਹੜਾ ਸੀ ਆਪਣੇ ਹੱਥਾਂ ਤੇ ਹੀ ਲੈ ਲਿਆ, ਪੈਰਾਂ ਤੱਕ ਨਹੀਂ ਆਉਣ ਦਿੱਤਾ।
ਬੈਸ ਗਏ ਮੰਚ ਪਰ ਗੁਨੈਨ,
ਘਰ ਦੇ ਵਿੱਚ ਇੱਕ ਬੈਂਚ ਡਿੱਠਾ ਹੋਇਆ ਸੀ, ਸਤਿਗੁਰੂ ਜੀ ਚੌਂਕੜਾ ਲਗਾ ਕੇ ਉੱਥੇ ਬਹਿ ਗਏ ਦਇਆ ਦੇ ਘਰ।
ਇਹ ਸ਼ਿਨ ਚੱਲ ਜੈ ਰਾਮ ਤਹਿਆ ਵਾ,
ਉਸੇ ਵੇਲੇ ਭਾਈਆ ਜੈ ਰਾਮ ਜੀ ਬਾਹਰ ਗਏ ਹੋਏ ਸੀ, ਤੁਰੰਤ ਉਸੇ ਵੇਲੇ ਘਰ ਵਿੱਚ ਆ ਗਏ ਭੈਣ ਨਾਨਕੀ ਦੇ ਧਰਮ ਪਤੀ ਭਾਈਆ ਜੈ ਰਾਮ ਜੀ ਉਹ ਘਰ ਆ ਗਏ।
ਦਰਸ ਬਲੋਕਤ ਔਰ ਹਰ ਖਾਵਾ,
ਦਰਸ਼ਨ ਕੀਤੇ ਜਦੋਂ ਕਿ ਸਤਿਗੁਰੂ ਨਾਨਕ ਸਾਹਿਬ ਆਏ ਹੈ, ਬੜੀਆਂ ਖੁਸ਼ੀਆਂ ਹਿਰਦੇ ਵਿੱਚ ਆਈਆਂ।
ਕਰ ਬੰਦਨ ਬੈਸਿਓ ਕਰ ਪ੍ਰੇਮ,
ਭਾਈਆ ਜੈ ਰਾਮ ਜੀ ਨੇ ਸਤਿਗੁਰਾਂ ਨੂੰ ਮੱਥਾ ਟੇਕਿਆ ਤੇ ਪ੍ਰੇਮ ਦੇ ਨਾਲ ਕੋਲ ਬੈਠ ਗਿਆ ਹੈ।
ਬੂਝ ਪ੍ਰਸ ਪਰ ਕੁਸ਼ਲਮ ਖੇਮ,
ਹੁਣ ਆਪਸ ਵਿੱਚ ਆਨੰਦ ਖੁਸ਼ੀ ਦੇ ਬਚਨ ਜਿਹੜੇ ਪੁੱਛੇ ਤੇ ਦੱਸੇ ਹਨ।
ਬਹੁਤ ਬਰਖ ਬੀਤੇ ਬਿਨ ਦਰਸ਼ਨ,
ਬਹੁਤ ਸਾਲ ਜਿਹੜੇ ਹੈ ਭੈਣ ਨਾਨਕੀ ਜੀ ਕਹਿੰਦੇ ਕਈ ਸਾਲ ਬੀਤ ਗਏ ਨੇ ਤੁਹਾਡੇ ਦਰਸ਼ਨ ਕੀਤਿਆਂ ਨੂੰ।
ਕਿਉਂ ਕਹੈਂ ਭਗਨੀ ਗੇਰਤ ਆਸੁਨ,
ਇਸ ਤਰ੍ਹਾਂ ਕਹਿ ਕੇ ਤੇ ਭੈਣ ਨਾਨਕੀ ਅੱਖਾਂ ਚੋਂ ਨੀਰ ਗੇਰਦੀ ਹੈ, ਅੰਸੂ ਗੇਰਦੀ ਹੈ ਤੇ ਕਹਿੰਦੀ ਹੈ ਬਹੁਤ ਸਾਲ ਹੋ ਗਏ ਤੁਹਾਡੇ ਦਰਸ਼ਨ ਕੀਤਿਆਂ ਨੂੰ। ਜਦੋਂ ਮਹਾਰਾਜ ਸੁਮੇਰ ਪਰਬਤ ਨੂੰ ਗਏ ਸੀ ਉਦੋਂ ਮਿਲ ਕੇ ਗਏ ਸੀ, ਕਈ ਸਾਲ ਦਾ ਸਮਾਂ ਲੰਘ ਗਿਆ ਸੀਗਾ।
ਹਮੇ ਵਿਸਾਰ ਦਿਓ ਨਿਜ ਮਨ ਤੇ,
ਭੈਣ ਨਾਨਕੀ ਕਹਿੰਦੀ ਹੈ ਵੀਰ ਨਾਨਕ ਤੂੰ ਤਾਂ ਆਪਣੇ ਮਨ ਵਿੱਚੋਂ ਸਾਨੂੰ ਭੁਲਾ ਹੀ ਦਿੱਤਾ ਹੈ।
ਫਰਕ ਹੋਵਤ ਰਾਵਰ ਦਰਸ਼ਨ ਤੇ,
ਜਿੰਨੀ ਚਿਰ ਤੁਹਾਡੇ ਦਰਸ਼ਨ ਨਹੀਂ ਹੁੰਦੇ ਤਦ ਤੱਕ ਮਨ ਦੀਆਂ ਖੁਸ਼ੀਆਂ ਨਹੀਂ ਆਉਂਦੀਆਂ, ਤੁਹਾਡੇ ਦਰਸ਼ਨ ਕਰਕੇ ਮਨ ਪ੍ਰਸੰਨ ਹੁੰਦਾ ਹੈ।
ਹੱਥ ਬੰਦ ਬੋਲਿਓ ਜੈ ਰਾਮ,
ਭਾਈਆ ਜੈ ਰਾਮ ਵੀ ਬਚਨ ਕਰਦਾ ਹੈ ਤੇ ਹੱਥ ਜੋੜ ਕੇ ਬੜੀ ਸ਼ਰਧਾ ਭਾਵਨਾ ਨਾਲ ਬੇਨਤੀ ਕਰਦਾ ਹੈ।
ਕਰੁਣਾ ਕਰੋ ਰਹੋ ਅਬ ਧੰਮ,
ਕਹਿੰਦਾ ਹੈ ਹੇ ਸਤਿਗੁਰੂ ਨਾਨਕ ਸਾਹਿਬ ਜੀ ਹੁਣ ਕਿਰਪਾ ਕਰੋ ਤੇ ਘਰ ਦੇ ਵਿੱਚ ਹੀ ਰਹੋ ਲੰਬਾ ਟਾਈਮ।
ਬਸ ਸਿਮਰੋ ਸਦਾ ਗੋਬਿੰਦ,
ਇੱਥੇ ਘਰੇ ਹੀ ਬੈਠ ਕੇ ਤੁਸੀਂ ਸਿਮਰਨ ਕਰ ਲੋ ਗੋਬਿੰਦ ਦਾ, ਅਕਾਲ ਪੁਰਖ ਦਾ, ਭਗਤੀ ਕਰਨੀ ਘਰੇ ਬੈਠ ਕੇ ਕਰ ਲੋ, ਪਰ ਘਰੇ ਰਹੋ ਜੀ।
ਹਮਕੋ ਦੇਵਤ ਰਹੋ ਆਨੰਦ,
ਸਾਨੂੰ ਆਪਣੇ ਦਰਸ਼ਨਾਂ ਦਾ ਆਨੰਦ ਬਖਸ਼ਿਸ਼ ਕਰਦੇ ਰਹੋ ਜੀ।
ਸ੍ਰੀ ਚੰਦ ਬਾਹਰ ਤੇ ਆਇਓ।
ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦਾ ਜੀ ਸ੍ਰੀ ਚੰਦ ਜੀ ਬਾਹਰੋਂ ਆਏ।
ਨਮਸਕਾਰ ਕਰ ਔਰ ਹਰ ਖਾਇਓ।
ਉਹਨਾਂ ਨੇ ਦੇਖਿਆ ਕਿ ਪਿਤਾ ਜੀ ਆਏ ਨੇ, ਨਮਸਕਾਰ ਕਰਕੇ ਚਰਨਾਂ ਤੇ ਬੜੇ ਖੁਸ਼ ਹੋਏ ਸ੍ਰੀ ਚੰਦ ਜੀ।
ਵੈਸੇ ਮਿਲ ਕੇ ਸਰਬ ਸਮੀਪ,
ਸਾਰੇ ਪਰਿਵਾਰ ਦੇ ਜੀ ਮਿਲ ਕੇ ਤੇ ਆਸ ਪਾਸ ਬਹਿ ਗਏ ਨੇ ਜਗਤ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ।
ਵਚਨ ਪਨੇ ਬੇਦੀ ਕੁਲ ਦੀਪ,
ਬੇਦੀਆਂ ਦੀ ਕੁਲ ਦੇ ਚਿਰਾਗ ਰੋਸ਼ਨੀਆਂ ਬਖਸ਼ਣ ਵਾਲੇ ਸੱਚੇ ਪਾਤਸ਼ਾਹ ਜੀ ਨੇ ਬਚਨ ਬਲਾਸ ਸ਼ੁਰੂ ਕੀਤੇ ਹਨ।
ਦੇਸ਼ ਵਿਦੇਸ਼ਣ ਦੇਖਣ ਹਿੱਤਾ,
ਪਾਤਸ਼ਾਹ ਜੀ ਨੇ ਫਰਮਾਇਆ ਕਿ ਅਸੀਂ ਭਾਈ ਦੇਸ਼ ਵਿਦੇਸ਼ ਜਿਹੜੇ ਨੇ ਉਹ ਦੇਖਣੇ ਹੁੰਦੇ ਨੇ, ਲੰਬੀ ਯਾਤਰਾ ਕਰਨੀ ਹੁੰਦੀ ਹੈ। ਇਸ ਕਰਕੇ ਸਾਡੇ ਕੋਲੋਂ ਲੰਬਾ ਟਾਈਮ ਘਰ ਵਿਚ ਰਿਹਾ ਨਹੀਂ ਜਾ ਸਕਦਾ।
ਸਿਮਰਨ ਕਰ ਹੋ ਤੁਮ ਮੇਰਾ,
ਪਾਤਸ਼ਾਹ ਨੇ ਆਖਿਆ ਕਿ ਇੱਕ ਬਚਨ ਅਸੀਂ ਤੁਹਾਡੇ ਨਾਲ ਕੀਤਾ ਹੋਇਆ ਹੈ ਤੇ ਉਹ ਵਾਇਦਾ ਅਸੀਂ ਹੁਣ ਵੀ ਕਰਦੇ ਹਾਂ, ਜਦੋਂ ਵੀ ਤੁਸੀਂ ਸਾਨੂੰ ਯਾਦ ਕਰੋਗੇ। ਹੇ ਭੈਣ ਨਾਨਕੀ, ਜਦੋਂ ਤੂੰ ਸਾਨੂੰ ਯਾਦ ਕਰੇਗੀ ਉਦੋਂ ਬਿਨਾਂ ਦੇਰੀ ਤੋਂ ਮੈਂ ਤੈਨੂੰ ਮਿਲਣ ਵਾਸਤੇ ਆ ਜਾਇਆ ਕਰਾਂਗਾ।
ਪ੍ਰਕਾਰ ਦੇ ਧੀਰਜ ਸਭ ਹੀ,
ਬਹੁਤ ਪ੍ਰਕਾਰ ਦੇ ਬਚਨ ਬਲਾਸ ਸੁਣਾ ਕੇ ਸੱਚੇ ਸਤਿਗੁਰੂ ਜੀ ਨੇ ਭਾਈਆ ਜੈ ਰਾਮ ਭੈਣ ਨਾਨਕੀ ਆਪਣੇ ਸਾਹਿਬਜ਼ਾਦਿਆਂ ਨੂੰ ਧੀਰਜ ਦਿੱਤਾ।
ਭੈਣ ਬਸੇਰਾ ਕੀਆ ਤੇ ਤਬ ਹੀ,
ਤੇ ਰਾਤ ਵੀ ਮਹਾਰਾਜ ਪਾਤਸ਼ਾਹ ਜੀ ਸੁਲਤਾਨਪੁਰ ਲੋਧੀ ਹੀ ਰਹੇ ਹਨ, ਉੱਥੇ ਹੀ ਸਤਿਗੁਰੂ ਜੀ ਨੇ ਰਾਤ ਬਿਤਾਈ ਹੈ।
ਹੋਰ ਹੋ ਤੂੰ ਮਿਲ ਕੇ ਸਭ ਸਾਥ,
ਅਗਲੇ ਦਿਨ ਦੀ ਸਵੇਰ ਹੋਈ ਤੇ ਸਾਰੇ ਪਰਿਵਾਰ ਦੇ ਜੀਆਂ ਨੂੰ ਮਿਲ ਕੇ ਤੇ ਮਹਾਰਾਜ ਜੀ ਚੱਲਣ ਦੀ ਤਿਆਰੀ ਕਰ ਰਹੇ ਨੇ।
ਗਮਨ ਕਰਿਓ ਬੇਦੀ ਕੁਲ ਨਾਥ,
ਬੇਦੀਆਂ ਦੀ ਕੁਲ ਦੇ ਸਰਮੌਰ ਸੱਚੇ ਪਾਤਸ਼ਾਹ ਜੀ ਨੇ ਮਿਲ ਕੇ ਸਭਨਾਂ ਨੂੰ ਤੇ ਇੱਥੋਂ ਫਿਰ ਅੱਗੇ ਚੱਲਣਾ ਕੀਤਾ।
ਪੂਰਨ ਮਾਤ ਪਿਤਾ ਕੀ ਚਾਹ,
ਹੁਣ ਸੁਲਤਾਨਪੁਰ ਲੋਧੀ ਤੋਂ ਸੱਚੇ ਪਾਤਸ਼ਾਹ ਮਹਾਰਾਜ ਤਲਵੰਡੀ ਰਾਏ ਭੋਏ ਦੀ ਵਿਖੇ ਆਪਣੇ ਮਾਤਾ ਪਿਤਾ ਜੀ ਨੂੰ ਦਰਸ਼ਨ ਕਰਨ ਲਈ ਤੇ ਦਰਸ਼ਨ ਦੇਣ ਦੇ ਲਈ ਚੱਲੇ ਹਨ।
ਤਲਵੰਡੀ ਪਹੁੰਚੇ ਦੁੱਖ ਦਾਹ,
ਦੁੱਖਾਂ ਨੂੰ ਦਾਹ ਦੇਣ ਵਾਲੇ ਆਪਣਿਆਂ ਪ੍ਰੇਮੀਆਂ ਦੇ ਦੁੱਖਾਂ ਨੂੰ ਸਾੜ ਦੇਣ ਵਾਲੇ ਸੱਚੇ ਪਾਤਸ਼ਾਹ ਜੀ ਤਲਵੰਡੀ ਜਾ ਪਹੁੰਚੇ।
ਦੋਏ ਕੋਸ ਪਰ ਕੂਪ ਜੋ ਨਿਕਾ,
ਜਿੱਥੇ ਰਾਏ ਭੋਏ ਦੀ ਤਲਵੰਡੀ ਹੈ ਇਹਦੇ ਬਾਰ ਬਾਰ ਖੇਤ ਨੇ, ਉੱਥੇ ਸਾਧ ਸੰਗਤ ਜੀ ਉਹ ਭਾਈ ਬਾਲਾ ਜੀ ਸੰਧੂ, ਉਹਦੇ ਪਿਤਾ ਜੀ ਦਾ ਨਾਮ ਹੈ ਚੰਦਰ ਭਾਨ, ਉੱਥੇ ਉਸ ਖੂਹ ਦੇ ਉੱਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਬੈਠ ਗਏ ਨੇ ਜਾ ਕੇ।
ਛਾਇਆ ਸਗਨ ਜਹਾਂ ਰਮਣੀਕ,
ਇੱਥੇ ਦਰਖਤਾਂ ਦੀ ਬਹੁਤ ਸੁੰਦਰ ਛਾਂ ਸੀਗੀ।
ਬੈਠ ਗਏ ਜਗ ਗੁਰ ਤੇ ਥਾਈ,
ਜਗਤ ਦੇ ਮਾਲਕ ਸੱਚੇ ਪਾਤਸ਼ਾਹ ਜੀ ਉਹਨਾਂ ਸੁੰਦਰ ਦਰਖਤਾਂ ਦੀ ਰਮਣੀਕ ਛਾਂ ਦੇ ਥੱਲੇ ਬੈਠ ਗਏ।
ਘਟਕਾ ਜਬ ਦੀਨ ਬਤਾਈ,
ਦੋ ਘੜੀਆਂ ਦਾ ਟਾਈਮ ਸੱਚੇ ਪਾਤਸ਼ਾਹ ਜੀ ਨੇ ਬਿਤਾ ਦਿੱਤਾ ਉੱਥੇ ਬੈਠਿਆਂ ਬੈਠਿਆਂ ਹੀ।
ਹੱਥ ਮੰਦ ਬੋਲਿਓ ਮਰਦਾਨਾ,
ਭਾਈ ਮਰਦਾਨਾ ਸਾਹਿਬ ਜੀ ਨੇ ਹੱਥ ਜੋੜੇ ਤੇ ਸਤਿਗੁਰਾਂ ਨੂੰ ਬੇਨਤੀ ਕਰਦਾ ਹੈ,
ਮੁਝਕੋ ਆਗਿਆ ਕਰੋ ਬਖਾਨਾ,
ਹੇ ਸੱਚੇ ਪਾਤਸ਼ਾਹ ਜੀ ਮਹਾਰਾਜ ਮੈਨੂੰ ਆਗਿਆ ਬਖਸ਼ਿਸ਼ ਕਰੋ ਜੀ।
ਨਿਜ ਕੁਟੰਬ ਲਿਆਵੋ ਸੋਧਿਆ ਬਹੀ,
ਮਹਾਰਾਜ ਆਪਣੇ ਘਰ ਦੇ ਜੀਆਂ ਦੀ ਆਪਣੇ ਪਰਿਵਾਰ ਦੀ ਮੈਂ ਖਬਰਸਾਰ ਲੈ ਆਵਾਂ ਪਿੰਡ ਵਿਚ ਜਾ ਕੇ।
ਭਾਈ ਮ੍ਰਿਤਕ ਕਹਿ ਜੀਵਤ ਸਭ ਹੀ,
ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਪਤਾ ਤੇ ਕਰਾਂ ਭਈ ਮਰ ਗਏ ਹਨ ਕਿ ਜਿਉਂਦੇ ਹਨ, ਮੇਰੇ ਘਰ ਦੇ ਜੀ ਉਹਨਾਂ ਦੀ ਜਾ ਕੇ ਖਬਰ ਹੀ ਲੈ ਆਵਾਂ।
ਬਹੁਤ ਬਰਖਮ ਹੈ ਨਿਜ ਪੁਰ ਆਏ,
ਮਹਾਰਾਜ ਪਾਤਸ਼ਾਹ ਜੀ ਬੜਿਆਂ ਸਾਲਾਂ ਤੋਂ ਪਿੱਛਾਂ ਆਪਾਂ ਆਪਣੇ ਪਿੰਡ ਤਲਵੰਡੀ ਵਿਚ ਆਏ ਹਾਂ,
ਕਿਸੇ ਬਾਹਰ ਨਾ ਫੇਰੋ ਪਾਏ,
ਜਦੋਂ ਮਹਾਰਾਜ ਜੀ ਨਿਕਲੇ ਸੀ ਆਪਾਂ ਤਲਵੰਡੀ ਚੋਂ ਦੁਬਾਰਾ ਆਪਾਂ ਫੇਰਾ ਹੀ ਨਹੀਂ ਪਾਇਆ ਇੱਧਰ ਨੂੰ ਆਉਣ ਦੇ ਵਾਸਤੇ।
ਹੁਣ ਕਰ ਬਿਗਸੇ ਕਿਰਪਾ ਨਕੇਤਾ,
ਜਦੋਂ ਭਾਈ ਮਰਦਾਨਾ ਜੀ ਨੇ ਇਸ ਤਰ੍ਹਾਂ ਦਾ ਵਚਨ ਕੀਤਾ ਭਈ ਮਹਾਰਾਜ ਪਤਾ ਤੇ ਲਵਾਂ ਘਰ ਦੇ ਮਰ ਗਏ ਕਿ ਹੈਗੇ ਹੈ, ਤੇ ਸਤਿਗੁਰੂ ਜੀ ਹੱਸ ਪਏ ਮੁਸਕਰਾਏ।
ਬੋਲੇ ਹਰਖ ਦੇਣ ਕੇ ਹਿੱਤਾ,
ਉਹਨੂੰ ਹੋਰ ਖੁਸ਼ ਕਰਨ ਦੇ ਵਾਸਤੇ ਮਹਾਰਾਜ ਪਾਤਸ਼ਾਹ ਜੀ ਬੋਲੇ ਹਨ ਸੱਚੇ ਸਤਿਗੁਰੂ ਜੀ।
ਤੇਰੇ ਸੰਬੰਧੀ ਮਰ ਹੈ,
ਮਹਾਰਾਜ ਪਾਤਸ਼ਾਹ ਨੇ ਫਰਮਾਇਆ ਮਰਦਾਨਿਆ ਜੇ ਤੇਰੇ ਸੰਬੰਧੀ ਜਿਹੜੇ ਤੇਰੇ ਘਰ ਪਰਿਵਾਰ ਦੇ ਜੀ ਵੀ ਜੇ ਮਰ ਗਏ ਤਾਂ
ਕਾਜ ਹਮ ਜਗ ਕਸ ਕਰ ਹੈ,
ਮਹਾਰਾਜ ਪਾਤਸ਼ਾਹ ਨੇ ਫਰਮਾਇਆ ਕਿ ਅਵਰ ਕਾਜ ਹਮ ਕਸ ਕਰ ਹੈ, ਅਸੀਂ ਬਾਕੀ ਕੰਮ ਫਿਰ ਕਿਵੇਂ ਕਰਾਂਗੇ ਜੇ ਤੇਰੇ ਘਰ ਦੇ ਹੀ ਮਰ ਗਏ ਤਾਂ। ਮਹਾਰਾਜ ਪਾਤਸ਼ਾਹ ਜੀ ਦੇ ਕਹਿਣ ਦਾ ਭਾਵ ਸੀ ਭਈ ਵੈਸੇ ਉਮਰ ਭੋਗ ਕੇ ਤੇ ਆਪਣੀ ਆਈ ਮੌਤ ਦੇ ਉੱਤੇ ਤਾਂ ਸੰਸਾਰ ਦੇ ਵਿੱਚੋਂ ਜੀਆਂ ਨੇ ਜਾਣਾ ਹੀ ਹੁੰਦਾ, ਜਦੋਂ ਇਨਸਾਨ ਗੈਰ ਹਾਜ਼ਰ ਹੁੰਦਾ ਉਦੋਂ ਉਹਨੂੰ ਇਹ ਫਿਕਰ ਹੁੰਦਾ ਵੀ ਕਿਤੇ ਕੋਈ ਕਿਸੇ ਹਮਲਾਵਰ ਨੇ ਜਾਂ ਕਿਸੇ ਸ਼ਰੀਕ ਨੇ ਕਿਤੇ ਘਰ ਦੇ ਕਿਸੇ ਜੀ ਨੂੰ ਮਾਰ ਨਾ ਦਿੱਤਾ ਹੋਵੇ, ਜਾਂ ਕੋਈ ਜਿਹੜੀ ਐਸੀ ਆਫਤ ਨਾ ਆ ਗਈ ਹੋਵੇ ਭਾਵੇਂ ਉਹ ਕੁਦਰਤ ਦੇ ਹੁਕਮ ਵਿੱਚ ਹੀ ਆਈ ਹੋਵੇ, ਜਿਹਦੇ ਤੋਂ ਇਨਸਾਨ ਨੂੰ ਇਹ ਲੱਗੇ ਵੀ ਅਣ ਆਈ ਮੌਤ ਜਿਹੜਾ ਉਹ ਫਲਾਣਾ ਮਰ ਗਿਆ ਹੈ, ਅਣ ਆਈ ਮੌਤ ਜਿਸ ਤੋਂ ਇਉਂ ਮਲੂਮ ਹੁੰਦਾ ਹੈ। ਹੁਣ ਜਿਹੜੇ ਗੁਰੂਆਂ ਪੀਰਾਂ ਦੇ ਚਰਨੀ ਲੱਗੇ ਹੁੰਦੇ ਹੈ, ਉਹਨਾਂ ਸੱਚਿਆਂ ਸਤਿਗੁਰਾਂ ਦੀ ਆਪਣੀ ਰਿਸਪੋਂਸੀਬਿਲਟੀ ਹੁੰਦੀ ਹੈ, ਜਿਹੜੇ ਜਿਹੜੇ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਹੁੰਦੇ ਹੈ ਉਹਨਾਂ ਦਾ ਉਹ ਖਿਆਲ ਰੱਖਦੇ ਹੈ। ਮਹਾਰਾਜ ਪਾਤਸ਼ਾਹ ਕਹਿੰਦੇ ਤੂੰ ਸਹਿਜ ਸੁਭਾਈ ਕਹਿ ਦਿੱਤਾ ਵੀ ਘਰ ਦੇ ਵੇਖਾਂ ਤਾਂ ਸਹੀ ਮਰ ਗਏ ਕਿ ਜਿਉਂਦੇ ਹੈ, ਤੂੰ ਸਾਡੇ ਨਾਲ ਰਹਿੰਦਾ ਜੇ ਤੇਰੇ ਘਰ ਦੇ ਹੀ ਮਰ ਗਏ ਤੇ ਬਾਕੀ ਅਸੀਂ ਕੰਮ ਅਸੀਂ ਫਿਰ ਕਰ ਲਏ ਨੇ, ਬਸ ਬਾਕੀ ਅਸੀਂ ਕੀ ਕਰ ਸਕਾਂਗੇ ਜੇ ਤੇਰੇ ਘਰਦਿਆਂ ਨੂੰ ਹੀ ਨਾ ਅਸੀਂ ਬਚਾ ਸਕੀਏ। ਤਾਂ ਉਹ ਕਿਸ ਤੋਂ ਜਿਹੜੀ ਅਣ ਆਈ ਮੌਤ ਸਮਝੀ ਜਾਂਦੀ ਵੀ ਕਿਸੇ ਨੇ ਮਾਰ ਤਾਂ ਨਹੀਂ ਦਿੱਤੇ ਪਿੱਛੋਂ, ਤੇ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਵੀ ਤੇਰੇ ਘਰਦਿਆਂ ਨੂੰ ਇਸ ਤਰ੍ਹਾਂ ਕੋਈ ਕੁਛ ਨਹੀਂ ਕਰ ਸਕਦਾ।
ਹਮ ਹੋਵਤ ਨਹਿ ਚਿੰਤਾ ਕਰੀਏ,
ਪਾਤਸ਼ਾਹ ਨੇ ਫਰਮਾਇਆ ਕਿ ਸਾਡੇ ਹੁੰਦਿਆਂ ਨਾ ਚਿੰਤਾ ਕਰ,
ਨਿਕਟ ਨਾ ਜਮ ਕੋ ਤਰਾਸ ਵਿਚਾਰੀਏ।
ਤੂੰ ਇੱਥੋਂ ਤੱਕ ਹੈ ਕਿ ਮਰਨ ਤੋਂ ਬਾਅਦ ਜਿਹੜਾ ਜਮਾਂ ਦਾ ਵੀ ਡਰ ਹੁੰਦਾ ਹੈ, ਉਹ ਜਮਾਂ ਦੇ ਡਰ ਨੂੰ ਵੀ ਮਨ ਵਿੱਚੋਂ ਜਿਹੜਾ ਹੈ ਉਹ ਕੱਢ ਦੇਣਾ ਕਰ। ਇਹ ਸਚਿਆਈ ਹੈ ਕਿ ਗੁਰੂ ਨਾਨਕ ਸਾਹਿਬ ਦੇ ਨਾਲ ਰਹਿ ਰਿਹਾ ਭਾਈ ਮਰਦਾਨਾ, ਬਾਕੀ ਜੀ ਜਿਹੜੇ ਨੇ ਉਹ ਭਾਵੇਂ ਘਰ ਰਹਿ ਰਹੇ ਹੈ, ਭਾਵੇਂ ਮਰਦਾਨਾ ਸਾਹਿਬ ਦੀ ਪਤਨੀ ਹੈ, ਭਾਵੇਂ ਉਹਨਾਂ ਦਾ ਮਾਤਾ ਪਿਤਾ ਅਤੇ ਭਾਵੇਂ ਉਹਨਾਂ ਦੇ ਬੱਚੇ ਹੈ। ਸਾਧ ਸਿੰਘ ਜੀ ਇਹ ਪੱਕੀ ਮੋਹਰ ਹੈ, ਪੱਥਰ 'ਤੇ ਲਕੀਰ ਹੈ ਕਿ ਮਰਦਾਨਾ ਸਾਹਿਬ ਦੇ ਪਰਿਵਾਰ ਦੇ ਕਿਸੇ ਵੀ ਜੀ ਨੂੰ ਜਿਹੜਾ ਹੈ ਪ੍ਰਲੋਕ ਦੇ ਵਿੱਚ ਜਮ ਜਿਹੜਾ ਉਹ ਦੇਖ ਵੀ ਨਹੀਂ ਸੀ ਸਕਦਾ, ਕਿਉਂਕਿ ਜਿਨ੍ਹਾਂ ਦੇ ਘਰ ਦੇ ਮਹਾਨ ਮਹਾਂਪੁਰਸ਼ ਮਰਦਾਨਾ ਸਾਹਿਬ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਅਨੰਤ ਬੇਅੰਤ ਖੁਸ਼ੀਆਂ ਬਖਸ਼ਿਸ਼ ਕੀਤੀਆਂ ਹੋਈਆਂ। ਇਸ ਲਈ ਮਹਾਰਾਜ ਪਾਤਸ਼ਾਹ ਨੇ ਫਰਮਾਇਆ ਕਿ ਜਮਾਂ ਦਾ ਡਰ ਵੀ ਜਿਹੜਾ ਉਹ ਤੂੰ ਮਨ ਦੇ ਵਿੱਚੋਂ ਕੱਢ ਦੇ।
ਜੇ ਅਬ ਤੋਂ ਮਨ ਐਸੀ ਆਈ,
ਪਾਤਸ਼ਾਹ ਨੇ ਫਰਮਾਇਆ ਭਈ ਫਿਰ ਵੀ ਜੇ ਤੇਰੇ ਮਨ ਵਿੱਚ ਇਸ ਤਰ੍ਹਾਂ ਵਿਚਾਰ ਆਈ ਹੈ,
ਕੁਟੰਬ ਸਰਬ ਕਹਿ ਜਾਏ,
ਤੇ ਜਾ ਕੇ ਵੈਸੇ ਤੂੰ ਪਰਿਵਾਰ ਨੂੰ ਮਿਲ ਗਿਲ ਕੇ ਆ ਪਿੰਡ ਦੇ ਵਿੱਚ ਜਾ,
ਮਹਿਤਾ ਕਾਲੂ ਕੇ ਸਮੀਪ ਜੇ ਜਾਵੋ।
ਹੁਣ ਸਤਿਗੁਰਾਂ ਨੇ ਇਹਦੇ ਤੇ ਇੱਕ ਹੋਰ ਪਾਬੰਦੀ ਲਗਾ ਦਿੱਤੀ ਹੈ। ਮਹਾਰਾਜ ਪਾਤਸ਼ਾਹ ਕਹਿੰਦੇ ਜੇ ਸਾਡੇ ਪਿਤਾ ਮਾਤਾ ਜੀ ਦੇ ਕੋਲ ਜਾਏਗਾ,
ਅੰਮ੍ਰਿਤ ਸੁਧ ਨਹਿ ਤਿਨਹਿ ਸੁਣਾਵੋ,
ਸਾਡੇ ਬਾਰੇ ਦੱਸੀ ਨਾ, ਸਾਡੀ ਖਬਰ ਉਹਨਾਂ ਨੂੰ ਨਾ ਦੇਵੀ।
ਮਿਲ ਪਰਿਵਾਰ ਬਹੁਰ ਤੁਮ ਆਵੋ,
ਪਾਤਸ਼ਾਹ ਨੇ ਕਿਹਾ ਤੂੰ ਆਪਣੇ ਪਰਿਵਾਰ ਨੂੰ ਮਿਲ ਕੇ ਤੇ ਦੁਬਾਰਾ ਸਾਡੇ ਕੋਲ ਆ ਜਾਵੀ,
ਪਰ ਕੈ ਮੋਹ ਨਾ ਬਿਲਮ ਲਗਾਵੋ,
ਐਵੇਂ ਮੋਹ ਦੇ ਵਿੱਚ ਉੱਥੇ ਹੁਣ ਬੈਠਾ ਹੀ ਨਾ ਰਹੀ, ਅਜੇ ਆਪਾਂ ਕਈ ਕਾਰਜ ਕਰਨੇ, ਤੈਨੂੰ ਨਾਲ ਲਿਜਾਣਾ ਹੈ, ਇਸ ਲਈ ਆ ਜਾਵੀ ਮਿਲ ਗਿਲ ਕੇ।
ਕਹੇ ਮਰਦਾਨਾ ਸੁਣ ਬਚਨ ਗੁਰ ਕੋ,
ਕਹਿੰਦਾ ਹੈ ਭਾਈ ਮਰਦਾਨਾ ਸਤਿਗੁਰਾਂ ਦੇ ਬਚਨ ਸੁਣ ਕੇ,
ਚਾ ਲੈ ਕਰ ਜਾਮ ਮੈਂ ਘਰ ਕੋ।
ਹੁਣ ਬੜੀ ਅਨੋਖੀ ਜਿਹੀ ਬੇਨਤੀ ਕਰ ਦਿੱਤੀ, ਕਹਿੰਦਾ ਮਹਾਰਾਜ ਇੰਨੇ ਚਿਰਾਂ ਦੇ ਘਰੋਂ ਆਏ ਹੈ, ਖਾਲੀ ਹੱਥ ਘਰ ਚਲਿਆ ਜਾਵਾਂ, ਸੱਚੇ ਪਾਤਸ਼ਾਹ ਜੀ ਘਰ ਜਾਣਾ ਹੈ, ਕੀ ਲੈ ਕੇ ਨਾਲ ਜਾਵਾਂ।
ਬਹੁਰ ਬਰਖ ਘਰ ਬਹਿਰ ਬਤਾਏ,
ਮਹਾਰਾਜ ਪਾਤਸ਼ਾਹ ਜੀ ਕਈ ਸਾਲ ਤਾਂ ਘਰ ਤੋਂ ਬਾਹਰ ਰਹਿੰਦਿਆਂ ਬਿਤਾਏ ਹੋਏ ਹਨ,
ਸ਼ੂਸ਼ਾ ਅਬ ਕਿਆ ਦੇਵੋ ਜਾਏ।
ਮਹਾਰਾਜ ਸ਼ੂਸ਼ਾ ਹੁੰਦਾ ਖਾਲੀ, ਮਹਾਰਾਜ ਖਾਲੀ ਪੌਕਟਾਂ ਦੇ ਨਾਲ, ਖਾਲੀ ਜੇਬਾਂ ਨਾਲ, ਖਾਲੀ ਹੱਥਾਂ ਦੇ ਨਾਲ ਮਹਾਰਾਜ ਘਰ ਚਲਿਆ ਜਾਵਾਂ, ਮੈਂ ਇੰਨੇ ਸਾਲ ਆਪਾਂ ਬਾਹਰ ਰਹੇ ਹਾਂ।
ਕਹੇ ਰੋੜਨ ਮੁਸ਼ਟ ਵਚਾਵੋ,
ਹੁਣ ਸਤਿਗੁਰੂ ਮਹਾਰਾਜ ਪਾਤਸ਼ਾਹ ਦੇ ਕ੍ਰਿਸ਼ਮੇ ਜਿਹੜੇ ਅਜੀਬ ਨੇ, ਇਹ ਤੇ ਸ਼ਰਧਾ ਵਾਲਿਆਂ ਦਾ ਜਿਹੜਾ ਮਾਰਗ ਹੋਇਆ ਕਰਦਾ ਧਰਮ। ਮਹਾਰਾਜ ਪਾਤਸ਼ਾਹ ਕਹਿੰਦੇ ਆ ਉਹ ਰੋੜੇ ਪਏ ਨੇ ਕਾਫੀ ਸਾਰੇ ਮਰਦਾਨਿਆਂ, ਆ ਜਿਹੜੇ ਰੋੜੇ ਨੇ ਇਹਨਾਂ ਦੇ ਦੋ ਬੁੱਕ ਭਰ ਕੇ ਤੇ ਪੱਲੇ ਦੇ ਵਿੱਚ ਪਾ ਲਾ,
ਬਾਂਝ ਚੀਰ ਸੰਦੇਹ ਮਟਾਵੋ,
ਸੰਦੇਹ ਮਟਾ ਦਵੀ, ਕਿਤੇ ਮਨ ਵਿੱਚ ਭਰਮ ਨਾ ਤੇਰੇ ਆ ਜਾਏ, ਤੇ ਇਹਨਾਂ ਨੂੰ ਚੀਰ ਨਾਮ ਹੁੰਦਾ ਕੱਪੜੇ ਦਾ, ਜਿਹੜਾ ਤੇਰੇ ਮੋਢੇ ਤੇ ਕੱਪੜਾ ਨਾ ਸਾਫਾ, ਇਹਦੇ ਵਿੱਚ ਇੱਥੋਂ ਰੋੜ ਜਿਹੜੇ ਦੋ ਬੁੱਕ ਜਿਹੜੇ ਭਰ ਕੇ ਤੇ ਗੰਢ ਦੇ ਲੈ ਘੁੱਟ ਕੇ ਤੇ ਲੈ ਜਾ,
ਘਰ ਮਹਿ ਜਾਹੋ ਖੋਲ ਦੇਹੋ ਤਾਹੀ।
ਪਾਤਸ਼ਾਹ ਨੇ ਫਰਮਾਇਆ ਵੀ ਜਦੋਂ ਘਰ ਜਾਏਗਾ ਨਾ ਉੱਥੇ ਇਹ ਖੋਲ ਕੇ ਕੱਪੜਾ ਤੇ ਫਿਰ ਇਹ ਦੇ ਦੇਵੀ।
ਹੋਏ ਹੈ ਸੋ ਜੇ ਚਾਹੋ ਮਨ ਮਾਹੀ,
ਮਹਾਰਾਜ ਕਹਿੰਦੇ ਤੈਨੂੰ ਖੁੱਲੀਆਂ ਛੁੱਟੀਆਂ, ਜੋ ਤੂੰ ਮਨ ਵਿੱਚ ਚਾਹੇਗਾ ਨਾ ਉਹੀ ਇਹ ਬਣ ਜਾਏਗਾ, ਤੂੰ ਲੈ ਜਾ, ਸੰਦੇਹ ਆਪਣਾ ਮਿਟਾ ਕੇ ਜੋ ਤੇਰੇ ਮਨ ਦੀ ਇੱਛਾ ਹੋਏਗੀ ਨਾ ਕਿ ਮੈਂ ਆਹ ਚੀਜ਼ ਜਿਹੜੀ ਹੈ ਉਹ ਲਿਜਾਣੀ ਚਾਹੁੰਦਾ ਘਰਦਿਆਂ ਨੂੰ ਦੇਣੀ ਹੈ। ਮਹਾਰਾਜ ਕਹਿੰਦੇ ਜੋ ਤੂੰ ਮਨ ਵਿੱਚ ਚਾਹੇਗਾ ਜਦੋਂ ਜਾ ਕੇ ਕੱਪੜਾ ਖੋਲੇਗਾ ਉਹ ਬਣ ਜਾਏਗੀ।
ਇੱਕ ਮੁਸ਼ਟ ਤਬਲੇ ਮਰਦਾਨੇ,
ਭਾਈ ਮਰਦਾਨਾ ਸਾਹਿਬ ਜੀ ਨੇ ਉਹਨਾਂ ਰੂੜਾਂ ਦਾ ਮੁੱਠ ਭਰੀ ਹੈ ਤੇ ਕੱਪੜੇ ਚ ਪਾ ਲਈ ਹੈ।
ਬੰਦੇ ਆਪਣੇ ਪੱਟ ਸੰਗਾਂ ਨੇ
ਆਪਣੇ ਪਰਨੇ ਦੇ ਪੱਲੇ ਬੰਨ ਲਏ ਨੇ ਰੋੜ।
ਕਰਿਓ ਆਨੰਦ ਨਿਕੇਤ ਸਿਧਾਰ,
ਬੜੀ ਖੁਸ਼ੀ ਦੇ ਨਾਲ ਆਪਣੇ ਘਰ ਨੂੰ ਭਾਈ ਮਰਦਾਨਾ ਸਾਹਿਬ ਜੀ ਜਾ ਰਹੇ ਨੇ। ਪਿੰਡ ਦੇ ਬਾਹਰ ਵਾਰ ਸਾਧ ਸੰਗਤ ਜੀ, ਭਾਈ ਚੰਦਰ ਭਾਨ ਦਾ ਖੂਹ ਹੈ, ਭਾਈ ਬਾਲਾ ਜੀ ਦੇ ਪਿਤਾ ਦਾ, ਉੱਥੇ ਸਤਿਗੁਰੂ ਜੀ ਬਰਾਜੇ ਹੋਏ ਨੇ। ਮਰਦਾਨਾ ਜੀ ਘਰ ਨੂੰ ਜਾ ਰਿਹਾ ਹੈ।
ਮਿਲਿਓ ਜਾਏ ਆਪਣੇ ਪਰਿਵਾਰ,
ਆਪਣੇ ਪਰਿਵਾਰ ਨੂੰ ਭਾਈ ਮਰਦਾਨਾ ਜੀ ਜਾ ਮਿਲੇ।
ਗੰਢ ਕੀਰ ਕੀ ਖੋਲੀ ਜਬ ਹੀ,
ਜਦੋਂ ਘਰ ਜਾ ਕੇ ਉਸ ਪਰਨੇ ਦੀ ਗੰਢ ਜਿਹੜੀ ਹੈ ਮਰਦਾਨਾ ਜੀ ਨੇ ਖੋਲੀ ਹੈ,
ਕੰਚਨ ਸਰਬ ਬਿਲੋ ਕਿਉ ਤਬ ਹੀ,
ਉਹ ਸਾਰੇ ਜਿਹੜੇ ਰੋੜੇ ਹੀ ਉਹ ਸੋਨੇ ਦੀਆਂ ਡਲੀਆਂ ਬਣੇ ਹੋਏ ਹਨ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਸਾਧ ਸੰਗਤ ਜੀ, ਨਿਧੀਆਂ ਦਾ ਕ੍ਰਿਸ਼ਮਾ ਹੁੰਦਾ ਹੈ, ਨਿਧੀਆਂ ਦਾ, ਜਿਹੜੀਆਂ ਰਿਧੀਆਂ ਸਿੱਧੀਆਂ ਦਾ ਜ਼ਿਕਰ ਕੀਤਾ ਜਾਂਦਾ ਹੈ ਨਾ। ਜਦੋਂ ਕੋਈ ਬੰਦਗੀ ਦੇ ਵਿੱਚ ਪੁੱਗਦਾ ਹੈ ਤੇ ਸਭ ਤੋਂ ਪਹਿਲਾਂ ਉਹਦੇ ਕੋਲ ਰਿਧੀਆਂ ਆਉਂਦੀਆਂ ਨੇ। ਰਿਧੀਆਂ, ਰਿਧੀਆਂ ਅਲੱਗ ਚੀਜ਼ ਹੈ, ਸਿੱਧੀਆਂ ਅਲੱਗ ਚੀਜ਼ ਹੈ ਤੇ ਨਿਧੀਆਂ ਜਿਹੜੀਆਂ ਉਹ ਅਲੱਗ ਚੀਜ਼ ਹੈ। ਜਿਹੜੀਆਂ ਰਿਧੀਆਂ ਨੇ ਉਹ ਭੋਜਨ ਪਦਾਰਥਾਂ ਦੀ ਮਾਤਰਾ ਨੂੰ ਵਧਾ ਲੈਣ ਦੀ ਇੱਕ ਸ਼ਕਤੀ ਹੈ ਜੋ ਸਿਮਰਨ ਕਰ ਕਰਕੇ ਆ ਜਾਂਦੀ ਹੈ। ਇਹ ਦੱਸਿਆ ਜਾਂਦਾ ਹੈ ਕਿ ਜਿਹਦੇ ਕੋਲ ਰਿਧੀਆਂ ਆ ਗਈਆਂ ਹੋਣ, ਉਹ 5 ਕਿਲੋ ਆਟਾ ਲੈ ਕੇ ਉਹਦਾ ਲੰਗਰ ਲਾ ਦੇਵੇ, ਇੱਧਰ ਲੱਖਾਂ ਹੀ ਸੰਗਤਾਂ ਛੱਕ ਛੱਕ ਕੇ ਜਾਈ ਜਾਣ, ਉਹ ਆਪਣੀ ਬੰਦਗੀ ਦੇ ਬਲ ਦੇ ਨਾਲ ਫੁਰਨਾ ਕਰਕੇ ਬਹਿ ਜਾਵੇ, ਉਹ ਜਿਹੜਾ ਹੈ ਉਹ ਲੰਗਰ ਮੁੱਕੇਗਾ ਨਹੀਂ। ਇਹ ਹੈ ਰਿਧੀਆਂ ਦਾ ਕਾਰਨਾਮਾ, ਰਿਧੀਆਂ ਦੀ ਸ਼ਕਤੀ ਹੈ। ਤਾਂ ਸੰਤਾਂ ਸਾਧੂਆਂ ਨੇ ਆਮ ਹੀ ਵਰਤਾਈ ਹੈ। ਹੁਣ ਵੀ ਸਿੱਖ ਪੰਥ ਦੇ ਅੰਦਰ ਜਿਹੜੇ ਸਾਧੂ ਸੰਤ ਨੇ, ਇਹਨਾਂ ਦੀ ਸੰਗਤ ਜਿਨ੍ਹਾਂ ਨੇ ਕੀਤੀ, ਉਹਨਾਂ ਨੂੰ ਪਤਾ ਅਕਸਰ ਹੀ ਕਿਤੇ ਪਦਾਰਥ ਥੁੜ ਜਾਣ ਲੱਗੇ ਤੇ ਉੱਪਰ ਉਹ ਪਰਨਾ ਪਾ ਦਿੰਦੇ ਹੈ ਤੇ ਸਹਿ ਸੁਭਾਏ ਕਹਿੰਦੇ ਵੀ ਕੱਢ ਕੱਢ ਕੇ ਜਿਹੜਾ ਉਹ ਵਰਤੀ ਚਲੋ। ਪਦਾਰਥਾਂ ਨੂੰ ਵਧਾ ਲੈਣਾ ਤੇ ਘਟਾ ਲੈਣਾ ਸਾਧ ਸੰਗਤ ਜੀ, ਇਹ ਜਿਹੜੀ ਹੈ ਇਹ ਰਿੱਧੀਆਂ ਦੀ ਸ਼ਕਤੀ ਹੁੰਦੀ ਹੈ। ਇੱਥੋਂ ਤੱਕ ਵੀ ਹੈ ਕਿ ਇੱਕ ਵਾਰ, ਕਈ ਸਾਲਾਂ ਦੀ ਇਹ ਬਾਤ ਹੈ, ਹਜ਼ੂਰ ਸਾਹਿਬ ਗੋਦਾਵਰੀ ਦੇ ਉੱਪਰ ਪੁਲ ਬਣਾਇਆ ਸੀਗਾ ਮਹਾਂਪੁਰਸ਼ਾਂ ਨੇ, ਤੇ ਉਹ ਜਿਹੜੇ ਇਸ ਪ੍ਰਕਾਰ ਚੱਲਦੇ ਸੀ ਇੰਜਣ, ਉਹਨਾਂ ਦੇ ਵਾਸਤੇ ਡੀਜ਼ਲ ਚਾਹੀਦਾ ਸੀ ਤੇ ਡੀਜ਼ਲ ਜਿਹੜਾ ਸੀਗਾ ਉਹ ਸਾਰੇ ਦਾ ਸਾਰਾ ਸਾਧ ਸੰਗਤ ਜੀ ਪਿੱਛੋਂ ਕਈ ਵਾਰੀ ਬੰਦ ਹੋ ਜਾਂਦਾ, ਭਾਰਤ ਦੇ ਅੰਦਰ ਜਿਹੜਾ ਉਹ ਸ਼ੋਰਟੇਜ ਆ ਜਾਂਦੀ ਹੈ। ਤੇ ਇਸ ਪ੍ਰਕਾਰ ਜਿਹੜੀ ਸੰਗਤ ਸੀ ਉਹ ਗਈ ਸੀ ਪੰਜਾਬ ਤੋਂ ਸੇਵਾ ਕਰਨ ਦੇ ਲਈ, ਤੇ ਸੰਗਤ ਵਿਹਲੀ ਖਲੋ ਗਈ, ਕਈ ਦਿਨ ਜਿਹੜੇ ਸੀ ਉਹ ਇੱਦਾਂ ਹੋ ਜਾਣੇ ਸੀ। ਇਹ ਦੱਸੇ ਹੋਏ ਬਚਨ ਗੁਰਮੁਖਾਂ ਦੇ ਨੇ। ਜੇ ਮੈਨੂੰ ਕੱਲ੍ਹ ਨੂੰ ਕੋਈ ਆਖੇ ਵੀ ਕਿਹੜੀ ਪੋਥੀ ਵਿੱਚ ਲਿਖੇ ਹੈ, ਤੇ ਇੱਦਾਂ ਨਹੀਂ ਦੱਸਿਆ ਜਾਂਦਾ ਵੀ ਪੋਥੀ ਕਿਹੜੀ ਵਿੱਚ ਲਿਖੇ। ਲਿਖਣੇ ਹੋਣ ਤੇ ਅਸੀਂ ਆਪ ਵੀ ਲਿਖੀ ਸਕਦੇ ਹਾਂ, ਜ਼ਰੂਰੀ ਨਹੀਂ ਹੁੰਦਾ ਕਿ ਕੋਈ ਚੀਜ਼ ਕਿਤਾਬ 'ਚ ਲਿਖੀ ਹੈ ਅਤੇ ਉਹ 100% ਸੱਚ ਹੈ। ਸਭ ਕੁਝ ਲਿਖਿਆ ਹੋਇਆ ਸੱਚ ਨਹੀਂ ਹੋ ਸਕਦਾ, ਅਤੇ ਜੋ ਨਹੀਂ ਲਿਖਿਆ ਹੋ ਸਕਦਾ ਇਹ ਨਹੀਂ ਹੁੰਦਾ ਵੀ ਉਹ ਹੈ ਹੀ ਨਹੀਂ ਆ। ਉਹ ਦੱਸਦੇ ਗੁਰਮੁਖ ਪਿਆਰੇ ਵੀ ਉਹਨਾਂ ਮਹਾਂਪੁਰਸ਼ਾਂ ਨੇ ਰਾਤ ਵੇਲੇ ਕਾਰ ਸੇਵਾ ਵਾਲੇ ਸਾਧੂ ਜਿਹੜੇ ਉਹ ਆਪਣੀਆਂ ਸੰਗਤਾਂ ਨੂੰ 1 ਘੰਟਾ ਥਮਲੇ ਦੇ ਦੁਆਲੇ ਦੁਆਲੇ ਜਿਹੜਾ ਉਹ ਸਿਮਰਨ ਕਰਵਾਉਂਦੇ ਆ, ਅਤੇ 1 ਘੰਟਾ ਪਹਿਲਾਂ ਬਹਿ ਕੇ ਕਹਿੰਦੇ ਕਰ ਲਓ। ਉਹ ਬਹਿ ਕੇ ਕਰਨ ਤੋਂ ਬਾਅਦ ਨੀਂਦ ਆਉਣ ਲੱਗਦੀ ਅਤੇ ਫਿਰ ਕਹਿ ਦਿੰਦੇ ਉੱਠ ਕੇ ਨਾਲੇ ਤੁਰੇ ਫਿਰੋ ਅਤੇ ਨਾਲੇ ਜਪੀ ਜਾਓ। ਉਹਨਾਂ ਦਾ ਐਡਾ ਸਖਤ ਨਿਯਮ ਹੁੰਦਾ ਵੀ 2 ਘੰਟੇ ਕਹਿੰਦੇ ਸਵੇਰੇ ਜਪੋ ਅਤੇ 2 ਘੰਟੇ ਸ਼ਾਮ ਨੂੰ ਜਪੋ। 4 ਘੰਟੇ ਸਾਧ ਸੰਗਤ ਜੀ ਜਿਹਨੇ ਨੇਕ ਨੀਅਤ ਨਾਲ ਭਾਵਨਾ ਨਾਲ ਰੋਜ਼ ਸਿਮਰਨ ਕਰ ਲੈਣਾ, ਦਿਨੇ ਸਾਰਾ ਦਿਨ ਜਿਹੜਾ ਬਾਲਟੇ ਚੁੱਕਣੇ, ਕਈਆਂ ਦੇ ਨਾਲ ਸੇਵਾ ਕਰਨੀ, ਜਿਹਨੂੰ ਸਾਲ ਹੋ ਗਿਆ ਹੋਵੇ ਇਸ ਤਰ੍ਹਾਂ ਸੇਵਾ ਕਰਦੇ ਨੂੰ, ਉਹ ਤਾਂ ਬੜੇ ਪ੍ਰੇਮੀ ਉੱਚੀ ਅਵਸਥਾ ਵਿੱਚ ਪਹੁੰਚ ਜਾਂਦੇ ਹੈ ਇਸ ਤਰ੍ਹਾਂ ਦੇ। ਸੋ ਗੁਰਮੁਖ ਪਿਆਰੇ ਜਿਹੜੇ ਉਹ ਬਹੁਤ ਸਾਰੇ ਪੰਥ ਦੇ ਵਿੱਚ ਹੁੰਦੇ ਸੀਗੇ। ਸੋ ਉਹਨਾਂ ਨੂੰ ਬੰਦਗੀ ਵਾਲਿਆਂ ਨੂੰ ਨਾਲ ਲੈ ਕੇ ਅਤੇ ਡਰੰਮ ਲਏ ਉਹਨਾਂ ਨੇ ਜਿਹੜੇ ਨੇ ਖਾਲੀ, ਅਤੇ ਰਾਤ ਵੇਲੇ ਜਦੋਂ ਸਭ ਲੋਕ ਸੁੱਤੇ ਹੋਏ ਹੈ ਅਤੇ ਕਹਿੰਦੇ ਉਹਨਾਂ ਮਹਾਂਪੁਰਸ਼ਾਂ ਨੇ ਜਾ ਕੇ ਨਾ ਗੋਦਾਵਰੀ ਦੇ ਕਿਨਾਰੇ 'ਤੇ, ਅਤੇ ਉਹਨੂੰ ਗੋਦਾਵਰੀ ਨੂੰ ਆਖਿਆ ਕਿ ਗੋਦਾਵਰੀ ਤੇਰੇ ਕੋਲੋਂ ਉਧਾਰਾ ਡੀਜ਼ਲ ਲੈਣ ਆਏ ਹੈ, ਜਦੋਂ ਸਾਨੂੰ ਮਿਲ ਗਿਆ ਉਦੋਂ ਅਸੀਂ ਤੈਨੂੰ ਵਾਪਸ ਕਰ ਜਾਵਾਂਗੇ। ਇਸ ਤਰ੍ਹਾਂ ਕਹਿ ਕੇ ਹੁਕਮ ਕਰਕੇ ਅਤੇ ਉਹਨਾਂ ਸੇਵਾਦਾਰਾਂ ਨੂੰ ਆਖਿਆ ਵੀ ਡਰੰਮ ਭਰ ਲਓ। ਭਰ ਕੇ ਉਹਨਾਂ ਨੇ ਉੱਪਰੋਂ ਜਿਹੜੇ ਆ ਟਾਈਟ ਕਰ ਲਏ ਢੱਕਣ, ਅਤੇ ਰੱਖ ਦਿੱਤੇ ਟਿਕਾ ਕੇ, ਅਤੇ ਕਹਿੰਦੇ ਵੀ ਭੇਤ ਨਹੀਂ ਖੋਲ੍ਹਣਾ ਕਿਸੇ ਦੇ ਕੋਲ, ਦੱਸਣਾ ਨਹੀਂ ਕਿਸੇ ਨੂੰ। ਅਤੇ ਸਵੇਰੇ ਆਵਾਜ਼ ਦੇ ਦਿੱਤੀ ਵੀ ਡੀਜ਼ਲ ਜਿਹੜਾ ਆ ਗਿਆ, ਮਹਾਂਪੁਰਸ਼ਾਂ ਨੇ ਦੂਰੋਂ ਮੰਗਾ ਲਿਆ, ਕਿਤੇ ਪ੍ਰਬੰਧ ਕਰ ਲਿਆ। ਜਦੋਂ ਇਸ ਪ੍ਰਕਾਰ ਸਵੇਰੇ ਉਹਨਾਂ ਦੇ ਢੱਕਣ ਖੋਲ੍ਹੇ ਅਤੇ ਉਹ ਸਾਰੇ ਡਰੰਮ ਜਿਹੜੇ ਢੋਲ ਨੇ ਉਹਨਾਂ 'ਚੋਂ ਡੀਜ਼ਲ ਬਣਿਆ ਹੋਇਆ, ਉਹ ਇੰਜਣ ਚੱਲਦੇ ਨੇ, ਉਹ ਜਿਹੜੇ ਮਿਕਸਰ ਨੇ ਉਹ ਚੱਲਦੇ ਨੇ, ਰਲਾਉਣ ਵਾਲੇ ਬਜਰੀ ਸੀਮੈਂਟ ਸਭ ਕੁਝ, ਸੇਵਾ ਜਿਹੜੀ ਉਹ ਚੱਲੀ ਗਈ। ਜਦੋਂ ਸੇਵਾ ਸੰਪੂਰਨ ਹੋ ਰਹੀ ਹੈ ਉੱਧਰੋਂ ਜਿਹੜਾ ਡੀਜ਼ਲ ਹੈ ਸਾਧ ਸੰਗਤ ਜੀ ਉਹ ਖੁੱਲ੍ਹ ਗਿਆ, ਆਉਣਾ ਸ਼ੁਰੂ ਹੋ ਗਿਆ, ਉਹਨਾਂ ਹੀ ਗੁਰਮੁਖਾਂ ਨੂੰ ਨਾਲ ਲਿਆ ਅਤੇ ਉਹ ਇਸ ਪ੍ਰਕਾਰ ਪੰਪ ਤੋਂ ਜਿਹੜਾ ਪੈਸੇ ਦੇ ਕੇ ਉਹਨੇ ਢੋਲ ਜਿਹੜੇ ਆ ਉਹ ਡੀਜ਼ਲ ਦੇ ਭਰਵਾਏ, ਅਤੇ ਰਾਤ ਨੂੰ ਜਦੋਂ ਲੋਕ ਸੌਂ ਜਾਂਦੇ ਫਿਰ ਜਾ ਕੇ ਪਰਦੇ ਦੇ ਨਾਲ ਅਤੇ ਗੋਦਾਵਰੀ ਦੇ ਵਿੱਚ ਜਾ ਕੇ ਡੋਲ ਕੇ, ਅਤੇ ਗੋਦਾਵਰੀ ਦਰਿਆ ਨੂੰ ਆਖਿਆ ਵੀ ਇਹ ਦਰਿਆ ਤੇਰੇ ਕੋਲੋਂ ਗੁਰੂ ਨਾਨਕ ਸਾਹਿਬ ਦੀ ਸੇਵਾ ਚੱਲਦੀ ਸੀ, ਉਧਾਰਾ ਡੀਜ਼ਲ ਲਿਆ ਸੀ, ਆ ਆਪਣਾ ਵਾਪਸ ਲੈ ਲੈ, ਤੈਨੂੰ ਅਸੀਂ ਵਾਪਸ ਕਰ ਰਹੇ ਹਾਂ। ਉੱਥੇ ਉਹ ਮਹਾਂਪੁਰਸ਼ ਜਿਹੜੇ ਸੀ ਉਹ ਡੋਲ ਆਏ ਸੀ। ਇਸ ਤਰ੍ਹਾਂ ਦੇ ਕ੍ਰਿਸ਼ਮੇ ਸਾਧ ਸੰਗਤ ਜੀ ਹੁੰਦੇ, ਰਿੱਧੀਆਂ ਜਿਹੜੀਆਂ ਨੇ ਇਸ ਤਰ੍ਹਾਂ ਦੀਆਂ ਨੇ, ਤੇ ਸਿੱਧੀਆਂ ਜਿਹੜੀਆਂ ਨੇ ਉਹ ਹੁੰਦੀਆਂ ਨੇ ਸਰੀਰ ਦੇ ਕਰਤੱਬ ਕਰ ਲੈਣੇ। ਸਰੀਰ ਜੇ 80 ਕਿਲੋ ਦਾ ਹੈ ਤੇ ਇਹਨੂੰ ਭਾਵੇਂ 5 ਗ੍ਰਾਮ ਦਾ ਬਣਾ ਲੈਣਾ, ਸਰੀਰ ਜੇ 80 ਕਿਲੋ ਦਾ ਤੇ ਇਹਨੂੰ 8 ਕੁਇੰਟਲ ਦਾ ਭਾਵੇਂ ਬਣਾ ਲੈਣਾ, ਕਿਸੇ ਨੂੰ ਆਖਣਾ ਵੀ ਚੁੱਕ ਕੇ ਦੇਖੋ, ਮੈਨੂੰ ਕਿਸੇ ਕੋਲ ਚੁੱਕਿਆ ਹੀ ਨਾ ਜਾਣਾ। ਸਰੀਰ ਨੂੰ ਸੂਖਮ ਬਣਾ ਲੈਣਾ ਰੂਹ ਵਰਗਾ, ਸਰੀਰ ਨੂੰ ਜਿਹੜਾ ਵੱਡਾ ਬਣਾ ਲੈਣਾ, ਇਹ ਸਿੱਧੀਆਂ ਹੁੰਦੀਆਂ ਨੇ। ਇਸ ਤਰ੍ਹਾਂ ਦੇ ਕਰਤੱਬ ਵਰਤਾਉਣ ਵਾਲੇ ਸੀ ਜਿਨ੍ਹਾਂ ਦਾ ਪਿਛਲੇ ਦਿਨ ਇਤਿਹਾਸ ਚੱਲ ਰਿਹਾ ਵੀ ਉਹਨਾਂ ਨੂੰ ਸਿੱਧ ਤਾਂ ਹੀ ਆਖਿਆ ਜਾਂਦਾ ਸੀ, ਸਿੱਧ ਜਿਹੜੇ ਸਰੀਰ ਦੇ ਨਾਲ ਕ੍ਰਿਸ਼ਮੇ ਕਰ ਲੈਂਦੇ ਸੀ, ਦੇਹੀ ਨੂੰ ਬਦਲਾ ਲੈਣਾ, ਇਹ ਜਿਹੜੀ ਹੈ ਇਹ ਸਿੱਧੀ ਅਖਵਾਉਂਦੀ, ਇਹ ਸਿੱਧੀਆਂ ਹੁੰਦੀਆਂ। ਫਿਰ ਸਾਧ ਸੰਗਤ ਜੀ, ਰਿੱਧੀਆਂ ਵੀ ਪਹਿਲਾਂ ਆ ਜਾਂਦੀਆਂ ਫਿਰ ਸਿੱਧੀਆਂ ਵੀ ਆ ਜਾਂਦੀਆਂ, ਪਰ ਜਿਹੜੀਆਂ ਨਿੱਧੀਆਂ ਨੇ ਨਾ, ਨਿੱਧੀਆਂ ਇਹ ਬਹੁਤ ਔਖੀਆਂ ਪ੍ਰਾਪਤ ਹੁੰਦੀਆਂ ਤੇ ਇਹ ਸਾਧ ਸੰਗਤ ਜੀ ਬੜੀ ਘਾਲਣਾ ਤੋਂ ਬਾਅਦ ਮਿਲਦੀਆਂ। ਜਿਹੜੀਆਂ ਨਿੱਧੀਆਂ ਨੇ ਉਹ ਕਰੰਸੀ ਜਿਹੜੀ ਹੈ ਨਾ ਉਹਨੂੰ ਪੈਦਾ ਕਰਨ ਵਾਲੀਆਂ ਹੁੰਦੀਆਂ, ਜਿਹਦੇ ਕੋਲ ਨਿੱਧੀਆਂ ਆ ਜਾਂਦੀਆਂ। ਉਹ ਇਸ ਪ੍ਰਕਾਰ ਜਿਹੜੇ ਰੋੜ ਪਏ ਨੇ, ਜੇ ਉਹਨਾਂ ਦੇ ਉੱਪਰ ਦ੍ਰਿਸ਼ਟੀ ਪਾਵੇ ਤੇ ਆਪਣੀ ਭਗਤੀ ਦੇ ਬਲ ਨਾਲ ਆਖੇ ਵੀ ਇਹ ਚਾਂਦੀ ਦੇ ਹੋ ਜਾਣ, ਇਹ ਸੋਨੇ ਦੇ ਹੋ ਜਾਣ, ਉਹ ਸੋਨਾ ਚਾਂਦੀ ਬਣ ਜਾਂਦਾ ਹੈ। ਪਰ ਕਾਰਨ ਇਹ ਹੈ ਵੀ ਇਹ ਤਾਕਤ ਤੇ ਸ਼ਕਤੀ ਪ੍ਰਾਪਤੀ ਉਦੋਂ ਹੁੰਦੀ ਹੈ ਜਦੋਂ ਉਹਦੇ ਮਾਇੰਡ ਵਿੱਚ ਇਸ ਤਰ੍ਹਾਂ ਦੀ ਅਵਸਥਾ ਬਣ ਗਈ ਹੈ ਵੀ ਕੰਚਨ ਮਾਟੀ ਮਨ ਹੈ ਉਹਦੇ ਲਈ, ਉਹ ਜਿਹੜਾ ਸੋਨਾ ਉਹ ਕੋਈ ਅਹਿਮੀਅਤ ਨਹੀਂ ਰੱਖ ਰਿਹਾ, ਉਹ ਸੋਨੇ ਨੂੰ ਮਿੱਟੀ ਸਮਝਦਾ, ਮਿੱਟੀ ਨੂੰ ਸੋਨੇ ਸੋਨਾ ਸਮਝਦਾ। ਜਦੋਂ ਇਸ ਤਰ੍ਹਾਂ ਦੀ ਉਹਦੇ ਮਾਇੰਡ ਵਿੱਚ ਭਾਵਨਾ ਬਣ ਜਾਂਦੀ ਹੈ, ਇਹ ਸ਼ਕਤੀ ਇਹ ਤਾਕਤ ਜਿਹੜੀ ਹੈ ਮਿਲਦੀ ਵੀ ਉਦੋਂ ਹੈ। ਇਸ ਲਈ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪੰਥ ਦੇ ਅੰਦਰ ਬਹੁਤ ਸਾਰੀਆਂ ਮਹਾਨ ਸ਼ਖਸੀਅਤਾਂ ਨੂੰ ਇਸ ਤਰ੍ਹਾਂ ਦੀਆਂ ਗੁਰੂ ਨੇ ਦਾਤਾਂ ਬਖਸ਼ੀਆਂ ਤੇ ਆਪਣੇ ਤਾਂ ਸਤਿਗੁਰਾਂ ਦੇ ਹੱਥਾਂ ਪੈਰਾਂ ਦੇ ਨੋਹਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਨਿਧੀਆਂ ਰਿਧੀਆਂ ਸਿੱਧੀਆਂ ਤੁਰੀਆਂ ਫਿਰਦੀਆਂ ਸੀ। ਸਤਿਗੁਰੂ ਜੀ ਨੇ ਮਰਦਾਨਾ ਜੀ ਨੂੰ ਰੋੜ ਆਖਿਆ ਲੈ ਜਾ, ਫੁਰਨਾ ਕੀਤਾ ਘਰ ਜਾ ਕੇ ਤੇ ਉਹ ਸੋਨੇ ਦੀਆਂ ਡਲੀਆਂ ਬਣ ਗਈਆਂ, ਘਰਦਿਆਂ ਨੂੰ ਜਾ ਕੇ ਸਾਧ ਸੰਗਤ ਜੀ ਭਾਈ ਮਰਦਾਨਾ ਸਾਹਿਬ ਜੀ ਨੇ ਉਹ ਦਿੱਤੀਆਂ ਹਨ।
ਭਇਆ ਕੁਟੰਬ ਕੋ ਆਨੰਦ ਭਰੇ,
ਕੁਟੰਬ ਪਰਿਵਾਰ ਜਿਹੜਾ ਸੀ ਇੱਕ ਤਾਂ ਇਸ ਕਰਕੇ ਬਹੁਤ ਖੁਸ਼ ਹੋਇਆ ਭਈ ਮਰਦਾਨਾ ਜੀ ਆਏ ਨੇ, ਇੰਨੇ ਸਾਲਾਂ ਦੇ ਗਏ ਸੀ, ਨਾਲੇ ਇਤਨੀ ਕੀਮਤੀ ਚੀਜ਼ ਉਹਨਾਂ ਨੂੰ ਲਿਆ ਕੇ ਦਿੱਤੀ, ਸਾਰਾ ਪਰਿਵਾਰ ਬੜਾ ਖੁਸ਼ ਹੋਇਆ।
ਹੁਣ ਤਾਂ ਭਏ ਪੁਰ ਮੈਂ ਨਰ ਨਾਰੀ,
ਤਲਵੰਡੀ ਪੁਰ ਹੈ ਜਿਹੜਾ, ਤਲਵੰਡੀ ਦਾ ਨਗਰ ਹੈ, ਉਹਦੇ ਵਿੱਚ ਖਬਰ ਫੈਲ ਗਈ ਵੀ ਮਰਦਾਨਾ ਆਇਆ ਹੈ ਘਰ।
ਸ੍ਰੀ ਨਾਨਕ ਸੰਗੀ ਮਰਦਾਨਾ,
ਸਾਰੇ ਇੱਕ ਦੂਜੇ ਨੂੰ ਦੱਸਦੇ ਨੇ ਕਿ ਜਿਹੜਾ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਸਾਥੀ ਮਰਦਾਨਾ ਹੈ।
ਫਿਰ ਵਹਿਰ ਬਹੁ ਕਾਲ ਬਿਤਾਨ,
ਜਿਸ ਨੇ ਬਾਹਰ ਵਿਚਰਦਿਆਂ ਵਿਚਰਦਿਆਂ ਦੂਰ ਦੁਰਾਡੇ ਕਈ ਸਾਲ ਬਿਤਾ ਦਿੱਤੇ ਹਨ,
ਅਬ ਆਇਆ ਆਪਣੇ ਘਰ ਵਿੱਚ।
ਪਿੰਡ ਦੀਆਂ ਗਲੀਆਂ ਵਿੱਚ ਲੋਕ ਇੱਕ ਦੂਜੇ ਨੂੰ ਦੱਸਦੇ ਫਿਰਦੇ ਵੀ ਉਹ ਹੁਣ ਆਪਣੇ ਘਰ ਵਿੱਚ ਆਇਆ ਹੋਇਆ ਹੈ ਅੱਜ।
ਕਿਉਂ ਸੁਣਿਆ ਏ ਊਚ ਅਰ ਨੀਚ,
ਇਸ ਖਬਰ ਨੂੰ ਸੁਣ ਕੇ ਜਿਹੜੇ ਲੋਕ ਅਮੀਰ ਅਖਵਾਉਂਦੇ ਸੀ, ਜਿਹੜੇ ਲੋਕ ਗਰੀਬ ਵੀ ਸੀ, ਸਭ ਲੋਕ ਆਏ ਭਾਈ ਮਰਦਾਨਾ ਜੀ ਨੂੰ ਮਿਲਣ ਲਈ।
ਭੀੜ ਭੂਰ ਤਹਿ ਕੇ ਘਰ ਹੋਏ,
ਬਹੁਤ ਸਾਰੀ ਸੰਗਤ ਦੀ ਭੀੜ ਭਾਈ ਮਰਦਾਨਾ ਸਾਹਿਬ ਜੀ ਦੇ ਘਰ ਲੱਗ ਗਈ ਹੈ।
ਕੁਸ਼ਲ ਬੂਝੇ ਸਭ ਕੋਈ,
ਸਾਰੇ ਆ ਕੇ ਮਿਲਦੇ ਤੇ ਨਾਲੇ ਸੁਖ ਆਨੰਦ ਪੁੱਛਦੇ ਹਨ।
ਪਰਸਪਰ ਨਰ ਬਖਿਆਨ,
ਜਿਹੜੇ ਜਦੋਂ ਮਿਲਦੇ ਹਨ ਤੇ ਭਾਈ ਮਰਦਾਨਾ ਜੀ ਉਹਨਾਂ ਦਾ ਬੜਾ ਸਨਮਾਨ ਕਰਦੇ ਹੈ ਤੇ ਬੜੇ ਗੁਰਮਤ ਤੇ ਲਫਜ਼ਾਂ ਮਿੱਠਿਆਂ ਦੇ ਨਾਲ ਜਿਹੜਾ ਜਦੋਂ ਉਹਨਾਂ ਦਾ ਨਾਲ ਬੋਲਦੇ ਸਨਮਾਨ ਕਰਦੇ ਹੈ ਤੇ ਲੋਕ ਉਹਨਾਂ ਨੂੰ ਮਿਲ ਕੇ ਜਦੋਂ ਜਾਂਦੇ ਤੇ ਪਰੇ ਹੋ ਕੇ ਇਸ ਤਰ੍ਹਾਂ ਕਹਿੰਦੇ ਹਨ।
ਸ੍ਰੀ ਨਾਨਕ ਸੰਗ ਥਾ ਮਰਦਾਨਾ,
ਕਹਿੰਦੇ ਭਾਈ ਕਲਯੁਗ ਦੇ ਅਵਤਾਰ ਗੁਰੂ ਨਾਨਕ ਸਾਹਿਬ ਜੀ ਦਾ ਸੰਗੀ ਸਾਥੀ ਜੋ ਰਿਹਾ ਹੈ ਤਾਂ ਕਰਕੇ ਇਸ ਤਰ੍ਹਾਂ ਦੀ ਤਬਦੀਲੀ ਆਈ ਹੈ।
ਜਾਂ ਤੇ ਸ਼ੁਭ ਸੁਭਾਏ ਭਿਆ ਕੋ,
ਪਿੰਡ ਦੇ ਲੋਕ ਕਹਿੰਦੇ ਇਸੇ ਕਰਕੇ ਇਹਦਾ ਸੁਭਾਅ ਇੰਨਾ ਚੰਗਾ ਹੈ, ਇੰਨਾ ਸੋਹਣਾ ਜਿਹੜਾ ਹੈ ਇਹ ਬੋਲਦਾ ਹੈ।
ਨਰ ਤੇ ਨਿਰਮਲ ਔਰ ਜਿਹੇ ਕੋ,
ਇਹਦਾ ਜਿਹੜਾ ਹਿਰਦਾ ਹੈ ਨਾ ਉਹ ਨਿਰਮਲ ਹੋ ਗਿਆ ਹੈ, ਇਹਦੇ ਹਿਰਦੇ ਵਿੱਚੋਂ ਕਿਤਨੀ ਪਿਆਰ ਭਰੀ ਜਿਹੜੀ ਹੈ ਆਵਾਜ਼ ਤੇ ਬੋਲੀ ਨਿਕਲਦੀ ਹੈ, ਇਹ ਗੁਰੂ ਨਾਨਕ ਸਾਹਿਬ ਦੀ ਸੰਗਤ ਕਰਕੇ ਇਸ ਤਰ੍ਹਾਂ ਦਾ ਬਣ ਗਿਆ ਹੈ। ਨਗਰ ਦੇ ਲੋਕ ਕਹਿੰਦੇ ਹਨ
ਮਧੁਰ ਬਚਨ ਸਭ ਸੰਗ ਬਖਾਨਤ,
ਕਹਿੰਦੇ ਆਪਸ ਵਿੱਚ ਕਹਿੰਦੇ ਮਧੁਰ ਬਚਨ, ਮਧੁਰ ਹੁੰਦਾ ਮਿੱਠੇ ਬਚਨ, ਉਹ ਇਹ ਤਾਂ ਸਾਰਿਆਂ ਦੇ ਨਾਲ ਬੜੇ ਮਿੱਠੇ ਮਿੱਠੇ ਬਚਨ ਬੋਲਦਾ ਹੈ।
ਰੇਤ ਕਰਕੇ ਸਨਮਾਨਤ,
ਕਹਿੰਦਾ ਵੀ ਜਿਹੜਾ ਵੀ ਇਹਨੂੰ ਮਿਲਣ ਜਾਂਦਾ ਨਗਰ ਨਿਵਾਸੀ, ਭਲੀ ਰੀਤ ਕਰਕੇ ਸਨਮਾਨਿਤ, ਕਿੰਨੇ ਸੋਹਣੇ ਤਰੀਕੇ ਨਾਲ ਉਹਦਾ ਆਦਰ ਮਾਣ ਕਰਦਾ ਹੈ।
ਇੱਕ ਮਹੂਰਤ ਸਦਾ ਵਚਨ ਬਤਾਇਆ।
ਕਾਫੀ ਸਮਾਂ ਭਾਈ ਮਰਦਾਨਾ ਸਾਹਿਬ ਜੀ ਨੇ ਘਰ ਬਤੀਤ ਕੀਤਾ,
ਪਰਿਵਾਰ ਹਿਰਦੇ ਹਰਖਾਇਆ।
ਆਪਣੇ ਪਰਿਵਾਰ ਨੂੰ ਮਿਲ ਕੇ, ਨਗਰ ਨਿਵਾਸੀਆਂ ਨੂੰ ਮਿਲ ਕੇ ਭਾਈ ਮਰਦਾਨਾ ਜੀ ਬੜਾ ਖੁਸ਼ ਹੋਇਆ।
ਪਰ ਜੇ ਲੋਕ ਮਿਲਣ ਤਿਸ ਆਏ,
ਬਾਕੀ ਲੋਕ ਜਿਹੜੇ ਸਾਰੇ ਸਨ ਉਹ ਵੀ ਜਦੋਂ ਮਿਲਣ ਆਏ,
ਮਿਲਿਓ ਭਾਉ ਧਰ ਸਰਬ ਸੁਖ ਪਾਏ।
ਬੜੀ ਭਾਵਨਾ ਨਾਲ ਉਹਨਾਂ ਨੂੰ ਮਿਲਿਆ ਤੇ ਉਹਨਾਂ ਨੇ ਵੀ ਤੇ ਮਰਦਾਨਾ ਜੀ ਨੇ ਵੀ ਬੜਾ ਸੁਖ ਪ੍ਰਾਪਤ ਕੀਤਾ।
ਵਰਨ ਸੇ ਤੁਹਾਂਸ ਬਾਹਨੀ ਜੋ ਜਗ ਬਾਣੀ ਰੂਪ।
ਜੋ ਗੁਰਬਾਣੀ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਇਹ ਉੱਜਲ ਹੈ ਤੇ ਜਿਹੜਾ ਇਸ ਨੂੰ ਪੜ੍ਹਦਾ ਹੈ ਉਹਦੇ ਹਿਰਦੇ ਨੂੰ ਵੀ ਉੱਜਲ ਕਰ ਦਿੰਦੀ ਹੈ। ਜਿਤਨੀਆਂ ਜੱਗ ਦੇ ਵਿੱਚ ਬਾਣੀਆਂ ਹਨ, ਰਚਨਾਵਾਂ ਹਨ, ਉਹਨਾਂ ਸਾਰਿਆਂ ਤੋਂ ਸਰਮੌਰ ਰਚਨਾ ਗੁਰੂ ਸਾਹਿਬ ਦੀ ਬਾਣੀ ਹੈ।
ਇਹ ਪਦ ਬੰਧਨ ਕਰ ਪਲੇ ਵਰਣੋ ਕਥਾ ਅਨੂਪ।
ਕਵੀ ਜੀ ਕਹਿੰਦੇ ਐਸੀ ਮਹਾਨ ਗੁਰਬਾਣੀ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਨੂੰ ਮੱਥਾ ਟੇਕ ਕੇ ਕਹਿੰਦੇ ਮੈਂ ਸਤਿਗੁਰਾਂ ਦੀ ਉਪਮਾ ਤੋਂ ਰਹਿਤ ਕਥਾ ਅੱਗੇ ਚਾਲੂ ਰੱਖ ਰਿਹਾ ਹਾਂ।
ਦੋ ਕਟਕਾ ਬੀਤੇ ਤਤਕਾਲੂ,
ਜਦੋਂ ਦੋ ਘੜੀਆਂ ਬਤੀਤ ਹੋ ਗਈਆਂ ਮਰਦਾਨਾ ਜੀ ਨੂੰ ਘਰ ਵਿਖੇ,
ਚਲਿਓ ਜਹਾਂ ਤੋਂ ਆਲੇ ਮਹਿਤਾ ਕਾਲੂ,
ਜਿੱਥੇ ਬਾਬਾ ਕਲਿਆਣ ਦਾਸ ਜੀ ਦਾ ਘਰ ਹੈ ਗੁਰੂ ਨਾਨਕ ਸਾਹਿਬ ਦਾ, ਉੱਥੇ ਚਲਿਆ ਗਿਆ ਮਰਦਾਨਾ।
ਅੱਗੇ ਸ਼੍ਰੀ ਨਾਨਕ ਕੀ ਮਾਤਾ,
ਅੱਗੇ ਧੰਨ ਧੰਨ ਗੁਰੂ ਨਾਨਕ ਸਾਹਿਬ ਦੇ ਮਾਤਾ ਜੀ ਬੈਠੇ ਹੋਏ ਹਨ।
ਨਾਮ ਜੋ ਥੀ ਬਖਿਆਤ,
ਜਿਨ੍ਹਾਂ ਦਾ ਪ੍ਰਗਟ ਹੀ ਨਾਮ ਹੈ ਮਾਤਾ ਤ੍ਰਿਪਤਾ ਜੀ।
ਜਬ ਆਵ ਤੂੰ ਦੇਖਿਓ ਮਰਦਾਨਾ,
ਘਰ ਵਿੱਚ ਬੈਠੇ ਮਾਤਾ ਤ੍ਰਿਪਤਾ ਜੀ ਨੇ ਜਦੋਂ ਵਿਹੜੇ ਦੇ ਵਿੱਚ ਵੜਦਾ ਹੋਇਆ ਭਾਈ ਮਰਦਾਨਾ ਦੇਖਿਆ,
ਗਲੇ ਸੁਣ ਲਾ ਬੈਰਾਗ ਬਹੁ ਠਨ,
ਉੱਠ ਕੇ ਤੇ ਗਲੇ ਦੇ ਨਾਲ ਲਾ ਕੇ ਮਰਦਾਨੇ ਨੂੰ ਤੇ ਅੱਖਾਂ ਚੋਂ ਨੀਰ ਵਹਾ ਦਿੱਤਾ ਮਾਤਾ ਤ੍ਰਿਪਤਾ ਨੇ।
ਮੋਹ ਸਰਤਾ ਸੋ ਪ੍ਰਵਾਹ,
ਮਾਤਾ ਤ੍ਰਿਪਤਾ ਜੀ ਦੇ ਹਿਰਦੇ ਚ ਜਦੋਂ ਧੰਨ ਗੁਰੂ ਨਾਨਕ ਸਾਹਿਬ ਦਾ ਮੋਹ ਆਇਆ ਤੇ ਉਹ ਮੋਹ ਇੰਨਾ ਜ਼ਿਆਦਾ ਵਹਿ ਤੁਰਿਆ ਜਿਸ ਤਰ੍ਹਾਂ ਨਦੀ ਦਾ ਪ੍ਰਵਾਹ ਵਹਿ ਤੁਰਦਾ ਹੈ।
ਧੀਰਜ ਸਿਖਤਾ ਸੇ ਤਨ ਸਾਹ,
ਜਿਹੜਾ ਧੀਰਜ ਸੀ ਨਾ ਕਿ ਧੀਰਜ ਜਿਹਾ ਰੱਖ ਕੇ ਕੋਈ ਗੱਲ ਕਰ ਸਕੇ, ਉਹ ਕਵੀ ਜੀ ਕਹਿੰਦੇ ਜਿਵੇਂ ਮੰਨ ਲਓ ਨਦੀ ਇੰਨੀ ਚੜ੍ਹ ਗਈ ਹੋਵੇ ਵੀ ਪੁਲ ਨੂੰ ਹੀ ਅਗਾਂਹ ਰੋੜ ਕੇ ਲੈ ਜਾਏ, ਇਵੇਂ ਧੀਰਜ ਰੂਪ ਪੁਲ ਜਿਹੜਾ ਸੀ ਉਹ ਰੁੜ ਗਿਆ ਤੇ ਵੈਰਾਗ ਦਾ ਇਸ ਪ੍ਰਕਾਰ ਜਿਹੜਾ ਸੀ ਉਹ ਵਹਿ ਤੁਰਿਆ ਪ੍ਰਵਾਹ ਜਿਹੜਾ ਹੈ।
ਵਾਕ ਜੋ ਤਿੰਨ ਸਭ ਦੀਏ ਰੁੜਾਈ,
ਜਿਹੜੇ ਵਾਕ ਮੂੰਹ ਚੋਂ ਉਚਾਰਨੇ ਸੀ ਜਦੋਂ ਮਰਦਾਨਾ ਜੀ ਦੇਖਿਆ ਨੂੰ ਗਲੇ ਲਾ ਕੇ, ਇੰਨਾ ਵੈਰਾਗ ਮਾਤਾ ਤ੍ਰਿਪਤਾ ਨੇ ਕੀਤਾ ਕਿ ਜਿਹੜੇ ਵਾਕ ਉਚਾਰਨੇ ਸੀ ਉਹ ਸਾਰੇ ਵਿੱਚੇ ਹੀ ਜਿਹੜੇ ਵੈਰਾਗ ਦੇ ਰੁੜ ਗਏ।
ਕਹੇ ਬਹੁਤ ਨਹਿ ਧੀਰ ਧਰਾਏ,
ਕੋਸ਼ਿਸ਼ ਕਰਦੇ ਮਾਤਾ ਤ੍ਰਿਪਤਾ ਜੀ ਕੁਝ ਕਹਿਣ ਦੀ ਤੇ ਨਹੀਂ ਧੀਰਜ ਧਾਰਿਆ ਜਾ ਰਿਹਾ।
ਸ੍ਰੀ ਨਾਨਕ ਭਾ ਅਨੁਰਾਗ,
ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਵਿਛੋੜਾ ਜਿਹੜਾ ਸੀਗਾ ਉਹ ਅੰਦਰੋਂ ਜਿਹੜਾ ਸੀ ਫੁੱਟ ਪਿਆ।
ਕਿੰਨੋ ਜਨਨੀ ਬਹੁ ਬੈਰਾਗ,
ਸਾਡੇ ਸਤਿਗੁਰਾਂ ਨੂੰ ਜਨਮ ਦੇਣ ਵਾਲੀ ਜਨਨੀ ਮਾਤਾ ਤ੍ਰਿਪਤਾ ਨੇ ਬਹੁਤ ਵੈਰਾਗ ਕੀਤਾ।
ਦੇਰ ਮੈਂ ਧੀਰਜ ਧਾਰ ਕੇ,
ਕਾਫੀ ਸਮੇਂ ਤੋਂ ਬਾਅਦ ਮਾਤਾ ਤ੍ਰਿਪਤਾ ਜੀ ਨੇ ਧੀਰਜ ਧਾਰ ਕੇ
ਪੁੱਛਣ ਲੱਗੇ ਇਸ ਤੋਂ ਬਚਨ ਉਚਾਰ ਕੇ,
ਭਾਈ ਮਰਦਾਨਾ ਜੀ ਨੂੰ ਪੁੱਛਣ ਲੱਗੇ ਮਾਤਾ ਤ੍ਰਿਪਤਾ ਜੀ ਬਚਨ ਉਚਾਰ ਕੇ,
ਸੁਪੁੱਤਰ ਨਾਨਕ ਕੀ ਖਬਰ ਸੁਣਾਵੋ,
ਇਹ ਮੇਰੇ ਸੁਪੁੱਤਰ ਸ਼੍ਰੀ ਨਾਨਕ ਸਾਹਿਬ ਦੀ ਖਬਰ ਸਾਰ ਦੱਸਣਾ ਕਰ ਮੈਨੂੰ,
ਜੋ ਥਾਨ ਕਿਹੇ ਮੂਹੇ ਬਤਾਵੋ,
ਕਿਸ ਥਾਂ ਤੇ ਤੂੰ ਉਹਨਾਂ ਤੋਂ ਵੱਖਰਾ ਹੋਇਆ ਸੈਂ, ਕਿੱਥੇ ਉਹਨਾਂ ਨੂੰ ਛੱਡਿਆ ਹੈ ਇਹ ਦੱਸਣਾ ਕਰ।
ਜਬ ਕੇ ਨਿਕਸੇ ਤੁਮ ਘਰ ਮਾਹੀ,
ਮਾਤਾ ਤ੍ਰਿਪਤਾ ਜੀ ਕਹਿੰਦੇ ਜਦੋਂ ਤੋਂ ਮਰਦਾਨਿਆਂ ਤੁਸੀਂ ਘਰੋਂ ਨਿਕਲੇ ਗਏ ਹੋਏ ਹੋ,
ਤਬ ਕੀ ਸੁਧ ਆਈ ਕਬ ਨਾਹੀ,
ਉਦੋਂ ਤੋਂ ਬਾਅਦ ਕੋਈ ਜਿਹੜੀ ਤੁਹਾਡੀ ਖਬਰ ਸਾਰ ਨਹੀਂ ਆਈ। ਸਾਧ ਸੰਗਤ ਜੀ ਨਾ ਕੋਈ ਫੋਨ ਹੁੰਦਾ ਸੀ, ਨਾ ਕੋਈ ਚਿੱਠੀ ਪੱਤਰ ਦਾ ਪ੍ਰਬੰਧ ਸੀ, ਤੇ ਸਾਧ ਸੰਗਤ ਜੀ ਉਹ ਜਿਸ ਮਾਂ ਦਾ ਇਕਲੌਤਾ ਪੁੱਤਰ, ਸੋ ਉਹ ਘਰ ਵੀ ਜਿਹੜਾ ਹੈ ਸਰਦਾ ਪੁੱਜਦਾ ਪਟਵਾਰੀ ਦਾ ਘਰ ਹੋਵੇ, ਜਿਸ ਘਰ ਵਿੱਚ ਧਨ ਦੀ ਵੀ ਕੋਈ ਥੋੜ ਨਾ ਹੋਵੇ, ਇਕਲੌਤਾ ਬੇਟਾ ਜਿਹੜਾ ਹੈ ਉਹ ਘਰੋਂ ਗਿਆ ਹੋਇਆ ਕਈ ਸਾਲਾਂ ਤੱਕ ਪਤਾ ਨਹੀਂ ਲੱਗਾ, ਮਾਤਾ ਦਾ ਜਿਹੜਾ ਅੰਦਰੋਂ ਵਿਛੋੜੇ ਦਾ ਦੁੱਖ ਸੀ ਉਹ ਫੁੱਟ ਫੁੱਟ ਕੇ ਵਹਿ ਪਿਆ।
ਮਾਮ ਸੁੱਤ ਸਭ ਤਜ ਕਹਿ ਘਰ ਬਾਰ,
ਮਾਤਾ ਤ੍ਰਿਪਤਾ ਜੀ ਕਹਿੰਦੇ ਮੇਰਾ ਸਪੁੱਤਰ ਘਰ ਬਾਰ ਨੂੰ ਛੱਡ ਕੇ,
ਭਇਆ ਫਕੀਰ ਕਿਆਰ ਦੇ ਵਿਚਾਰ,
ਪਤਾ ਨੀ ਉਹਨੇ ਇਹਦੇ ਚ ਕੀ ਵਿਚਾਰ ਕੀਤੀ, ਉਹ ਫਕੀਰ ਬਣ ਗਿਆ ਮੇਰਾ ਪੁੱਤਰ।
ਇਸ ਦਿਨ ਕਰ ਤਿਓ ਰੁਦਨ ਬਤਾਉ,
ਮਾਤਾ ਤ੍ਰਿਪਤਾ ਜੀ ਕਹਿੰਦੇ ਮੈਂ ਦਿਨ ਰਾਤ ਉਹਦੇ ਵਿਛੋੜੇ ਵਿੱਚ ਰੋਂਦੀ ਹੋਈ ਬਤਾਉਂਦੀ ਹਾਂ। ਨਾਮ
ਔਰ ਯਾਦ ਬੈਠ ਪਛਤਾਉ
ਹਿਰਦੇ ਵਿੱਚ ਉਹਨੂੰ ਯਾਦ ਯਾਦ ਕਰ ਕਰਕੇ ਪਛਤਾਉਂਦੀ ਰਹਿੰਦੀ ਹਾਂ ਮਾਂ ਦਾ ਹਿਰਦਾ ਸਾਧ ਸੰਗਤ ਜੀਓ ਇਹਦਾ ਨਕਸ਼ਾ ਇੱਕ ਮਾਂ ਹੀ ਖਿੱਚ ਸਕਦੀ ਹੈ ਮਾਂ ਨੂੰ ਇਸ ਵੇਦਨ ਦਾ ਜਿਹੜਾ ਉਹ ਪਤਾ ਹੋ ਸਕਦਾ ਟੈਲੀਫੋਨਾਂ ਦੇ ਪ੍ਰਬੰਧ ਹੋਣ ਦੇ ਨਾਤੇ ਸਾਹਮਣੇ ਬੈਠਿਆਂ ਦੀਆਂ ਵੀਡੀਓ ਕਾਲਾਂ ਚੱਲਦੀਆਂ ਹੋਈਆਂ ਦੇ ਵੀ ਨਾਤੇ ਮਾਵਾਂ ਜਿਹੜੀਆਂ ਨੇ ਉਹ ਆਪਣੇ ਬੱਚਿਆਂ ਦਾ ਜਿੱਦਾਂ ਫਿਕਰ ਕਰਦੀਆਂ ਉਹ ਮਾਂ ਹੀ ਜਿਹੜੀ ਉਹ ਨਕਸ਼ਾ ਖਿੱਚ ਸਕਦੀ ਹੈ ਕਿ ਗੁਰੂ ਨਾਨਕ ਸਾਹਿਬ ਦੀ ਮਾਤਾ ਦੇ ਨਾਲ ਕੀ ਬੀਤਦਾ ਹੋਵੇਗਾ ਸੱਚੇ ਸਤਿਗੁਰੂ ਦੁਨੀਆਂ ਦੇ ਦੁੱਖ ਦੂਰ ਕਰਨ ਦੇ ਲਈ ਸੱਚੇ ਪਾਤਸ਼ਾਹ ਮਹਾਰਾਜ ਪੈਂਦਲ ਪੈਂਡਿਆਂ ਤੇ ਬਿਖਮ ਪਹਾੜਾਂ ਦੇ ਵਿੱਚ ਦੀ ਪੈਂਡੇ ਕਰਦੇ ਫਿਰਦੇ ਹੈ ਘਰ ਕੋਈ ਖਬਰ ਨਹੀਂ ਆਈ ਹੋਈ
ਵਿਦਨ ਇੱਕ ਸੁੱਤ ਦੀਨੋ ਮੋਹੇ
ਮਾਤ ਤ੍ਰਿਪਤਾ ਜੀ ਕਹਿੰਦੇ ਉਸ ਵਿਧਾਤਾ ਪਰਮਾਤਮਾ ਨੇ ਇੱਕ ਹੀ ਸਪੁੱਤਰ ਮੈਨੂੰ ਦਿੱਤਾ ਹੈ
ਨਹਿ ਸਮੀਪ ਕਬ ਰੱਖਿਓ ਓਹੀ
ਉਹ ਸਪੁੱਤਰ ਵੀ ਮੇਰਾ ਜਿਹੜਾ ਹੈ ਉਹ ਮੇਰੇ ਕੋਲ ਨਹੀਂ ਰਹਿੰਦਾ ਹੈ
ਮੋਹਰਾ ਕਾਲੂ ਕੇ ਕਬ ਅਜਰ ਮਹਿ ਪੁੰਜ ਪਏ ਨਰ ਆਏ
ਮਹਿਤਾ ਕਾਲੂ ਜੀ ਦੇ ਘਰ ਦੇ ਵਿੱਚ ਵੀ ਬਹੁਤ ਸਾਰੇ ਲੋਕ ਮਿਲਣ ਲਈ ਆਉਣ ਲੱਗ ਗਏ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਮਰਦਾਨਾ ਹੁਣ ਉੱਥੇ ਆਇਆ ਹੈ
ਹੁਣ ਕਰ ਮਾਤਾ ਕੇ ਬਚਨ ਮਰਦਾਨਾ ਤਬ ਗਾਏ
ਸੁਣ ਕੇ ਮਾਤਾ ਜੀ ਦਾ ਪ੍ਰਸ਼ਨ ਤੇ ਇਸ ਪ੍ਰਕਾਰ ਮਰਦਾਨਾ ਜੀ ਅੱਗਿਓਂ ਮਜਬੂਰ ਹੋਏ ਕਹਿੰਦੇ ਕਿਉਂਕਿ ਸਤਿਗੁਰਾਂ ਨੇ ਇੱਕ ਪਾਬੰਦੀ ਲਾਤੀ ਸੀ ਕਿ ਸਾਡੇ ਬਾਰੇ ਦੱਸੀ ਨਾ ਮਰਦਾਨਾ ਜੀ ਮਜਬੂਰ ਹੋਏ ਹੁਣ ਹੋਰ ਹੀ ਕੁਝ ਦੱਸਦੇ ਹਨ
ਜਬ ਸੁਲਤਾਨਪੁਰੇ ਹਮ ਅਹੇ
ਐ ਮਾਤਾ ਜੀ ਜਦੋਂ ਅਸੀਂ ਸੁਲਤਾਨਪੁਰ ਲੋਧੀ ਭੈਣ ਨਾਨਕੀ ਨੂੰ ਮਿਲੇ ਸੀ ਜਾ ਕੇ
ਬਾਬ ਸ਼੍ਰੀ ਨਾਨਕ ਕੇ ਸੰਗ ਰਹੇ
ਉਦੋਂ ਤਾਂ ਮੈਂ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਹੀ ਸੀਗਾ
ਸੁਦਨ ਹੈ ਤੇ ਪਹਿਚਾਤੀ
ਪਰ ਉਸ ਤੋਂ ਬਾਅਦ ਦੀ ਮੈਨੂੰ ਕੋਈ ਖਬਰਸਾਰ ਨਹੀਂ ਹੈ
ਕਿੱਥ ਤੇ ਗਏ ਨਾ ਜਾਣਿਓ ਜਾਤੀ
ਇਸ ਪਾਸੇ ਨੂੰ ਗੁਰੂ ਜੀ ਚਲੇ ਗਏ ਮੈਂ ਨਹੀਂ ਜਾਣਦਾ
ਸੁਣ ਮਾਤਾ ਔਰ ਬਹੁ ਅਕੁਲਾਈ
ਸੁਣ ਕੇ ਮਰਦਾਨਾ ਜੀ ਦੀ ਇਸ ਗੱਲ ਨੂੰ ਮਾਤਾ ਜੀ ਬਹੁਤ ਦੁਖੀ ਹੋਏ
ਜਾਨ ਬ੍ਰਿਣ ਪਾ ਕੇ ਭਾਵ ਕਲਾਈ
ਜਿਵੇਂ ਪੱਕਿਆ ਹੋਇਆ ਕੋਈ ਜ਼ਖਮ ਜਿਹੜਾ ਉਤੋਂ ਛੇੜ ਦਿੱਤਾ ਜਾਏ ਇੰਨਾ ਦੁੱਖ ਹੋਇਆ ਮਾਤਾ ਜੀ ਨੂੰ
ਬੋਲਣ ਆਇਆ ਬਿਲਕੁਲ ਤਨ ਹੋਈ
ਕੋਈ ਬਚਨ ਨੀ ਮੂੰਹ ਚੋਂ ਨਿਕਲ ਰਿਹਾ ਤੇ ਵਿਆਕਲ ਹੋ ਗਏ ਮਾਤਾ ਤ੍ਰਿਪਤਾ ਜੀ
ਜਾਨ ਸੁਰਤ ਬ੍ਰਹਮ ਹੈ ਪਰ ਕੈ ਸੋਏ
ਮੰਨ ਲਓ ਸਪੁੱਤਰ ਦੇ ਯੋਗ ਦੇ ਵਿੱਚ ਵਿਛੋੜੇ ਦੇ ਵਿੱਚ ਜਿਹੜੇ ਆ ਉਹ ਲੰਮੇ ਪੈ ਗਏ
ਇੱਕ ਤਾਂ ਬਿਰਧਹੀਨ ਬਲ ਦੇਹੀ
ਇੱਕ ਤਾਂ ਜਿਹੜੀ ਹੈ ਆਰਜਾ ਵੱਡੀ ਹੋ ਗਈ ਸੀ ਤੇ ਬਿਰਧ ਅਵਸਥਾ ਸੀ ਮਾਤਾ ਤ੍ਰਿਪਤਾ ਜੀ ਦੀ
ਹੁਣ ਨਾ ਪਾਏ ਸ਼ੁੱਧਤਾ ਤਸਨੇਹੀ
ਤੇ ਫਿਰ ਦੂਜੀ ਗੱਲ ਕਿ ਪਿਆਰੇ ਪੁੱਤਰ ਦੀ ਕਦੀ ਕੋਈ ਖਬਰ ਨਹੀਂ ਸੀ ਆਈ
ਜਾਂ ਤੁਹਤੇ ਸੰਗ ਮਰਦਾਨਾ
ਇਹ ਜਾਣਦੇ ਸੀ ਮਾਤਾ ਜੀ ਕਿ ਜਿਹੜਾ ਮਰਦਾਨਾ ਹੈ ਉਹ ਉਹਨਾਂ ਦੇ ਨਾਲ ਰਹਿੰਦਾ ਹੈ ਤੇ ਬਾਲਾ ਸੰਧੂ ਵੀ ਨਾਲ ਰਹਿੰਦਾ ਹੈ
ਅਸ ਦੁੱਖ ਦਾ ਬਚਨ ਬਖਾਨਾ
ਪਰ ਇਹਨੇ ਵੀ ਜਿਹੜਾ ਹੈ ਇਸ ਤਰ੍ਹਾਂ ਦੱਸ ਦਿੱਤਾ ਵੀ ਮੈਨੂੰ ਹੁਣ ਪਤਾ ਨਹੀਂ ਉਹ ਕਿੱਥੇ ਹਨ ਇਸ ਲਈ ਮਾਤਾ ਜੀ ਬੜੇ ਦੁਖੀ ਹੋਏ
ਜਿਉਂ ਸੁਖ ਤੰਗ ਮਰਮ ਦੇ ਭੇਦਾ
ਜਿਸ ਤਰ੍ਹਾਂ ਤੀਰ ਵੱਜ ਜਾਏ ਤੇ ਉਹ ਜ਼ਖਮ ਕਰ ਦਿੰਦਾ ਹੈ
ਪਰੀ ਬਿਥਰਨ ਹੋਏ ਅਤ ਖੇਦਾ
ਤੋ ਇਸ ਪ੍ਰਕਾਰ ਮਾਤਾ ਜੀ ਨੂੰ ਬੜਾ ਖੇਦ ਹੋਇਆ ਇਸ ਗੱਲ ਦਾ
ਅਕਬਾਰ ਮੈਂ ਪੁੰਨ ਸੋਧਿਆਈ
ਤੇ ਕੁਝ ਕੁ ਸਮੇਂ ਬਾਅਦ ਫਿਰ ਮਾਤਾ ਜੀ ਧੀਰਜ ਧਾਰ ਕੇ ਹੌਸਲੇ ਦੇ ਨਾਲ ਬੋਲੇ ਹਨ
ਲੋਚਣ ਤੇ ਆਸੂਨ ਜਲ ਜਾਏ
ਨੇਤਰਾਂ ਤੋਂ ਜਿਹੜਾ ਹੈ ਉਹ ਅੰਸੂਆਂ ਦਾ ਜਲ ਜਾਈ ਜਾ ਰਿਹਾ ਹੈ
ਚਤੁਰ ਘਟੀ ਬੈਠਿਓ ਮਰਦਾਨਾ
ਚਾਰ ਕੁ ਘੜੀ ਭਾਈ ਮਰਦਾਨਾ ਜੀ ਸਤਿਗੁਰੂ ਸਾਹਿਬ ਦੇ ਘਰ ਵਿੱਚ ਵੀ ਬੈਠੇ ਰਹੇ ਮਾਤਾ ਜੀ ਨੂੰ ਪਿਤਾ ਜੀ ਨੂੰ ਮਿਲਦੇ ਰਹੇ
ਹੁਣ ਉੱਠ ਚੱਲਿਓ ਪ੍ਰਭੂ ਜਿਹੇ ਥਾਨ
ਹੁਣ ਮਰਦਾਨਾ ਜੀ ਉੱਠੇ ਤੇ ਬਾਹਰ ਨੂੰ ਜਦੋਂ ਨਿਕਲੇ ਨਾ ਪਿੰਡ ਦੀਆਂ ਗਲੀਆਂ ਦੇ ਵਿੱਚੋਂ ਦੀ ਜਲਦੀ ਜਲਦੀ ਨਿਕਲੇ ਗਏ ਬਾਹਰ ਜਿੱਥੇ ਸਤਿਗੁਰੂ ਜੀ ਬੈਠੇ ਸੀ
ਤ੍ਰਿਪਤਾ ਔਰ ਧੀਰਜ ਧਰ ਕੇ
ਤਦੋਂ ਮਾਤ ਤ੍ਰਿਪਤਾ ਜੀ ਨੇ ਇੱਕ ਅੰਦਾਜ਼ਾ ਲਾਇਆ ਤੇ ਧੀਰਜ ਧਾਰਿਆ
ਲੋਕ ਔਰ ਰਹੀ ਵਿਚਾਰ ਕੇ
ਦੇਖ ਕੇ ਵੀ ਇਹ ਆਇਆ ਸੀ ਤਾਂ ਇਹਨੇ ਹੁਣ ਆਪਣੇ ਘਰ ਜਾਣਾ ਸੀ ਇਹ ਕਿੱਧਰ ਨੂੰ ਗਿਆ ਹੈ ਮਨ ਵਿੱਚ ਵਿਚਾਰਿਆ
ਮਹਿਰ ਚੱਲਿਓ ਉਠ ਤੂਰਨ ਜਹਿਮ
ਇਹ ਜਲਦੀ ਜਲਦੀ ਉੱਠਿਆ ਤੇ ਬਾਹਰ ਜਿੱਥੇ ਜਾ ਰਿਹਾ ਹੈ ਇਹ ਹੁਣ
ਆਤਮਜ ਮੇਰ ਤਹਿਮ
ਮਾਤਾ ਤ੍ਰਿਪਤਾ ਜੀ ਸੋਚਦੇ ਵੀ ਮੇਰਾ ਪੁੱਤਰ ਉੱਥੇ ਹੀ ਬੈਠਾ ਹੋਣਾ ਹੈ ਇਹ ਦੁਬਾਰਾ ਜਿਹੜਾ ਚੱਲਿਆ ਉਹਨਾਂ ਦੇ ਕੋਲ ਹੀ ਚੱਲਿਆ ਹੈ
ਬਹੁਤ ਦਿਨ ਬੀਤੇ ਆਇਓ ਘਰ ਮਾਹੀ
ਕਿਉਂਕਿ ਇਹ ਤਾਂ ਬੜਿਆਂ ਸਾਲਾਂ ਬਾਅਦ ਮਰਦਾਨਾ ਵੀ ਆਪਣੇ ਘਰ ਆਇਆ ਇਹਨੇ ਘਰ ਰਹਿਣਾ ਸੀ
ਵਾਸੁਰ ਰਹਿਓ ਏਕ ਭੀ ਨਾਹੀ
ਇਹ ਤਾਂ ਇੱਕ ਦਿਨ ਵੀ ਜਿਹੜਾ ਹੈ ਆਪਣੇ ਘਰ ਨਹੀਂ ਰਿਹਾ ਹੈ
ਇਸ ਵਿਦ ਜਨੀ ਮਨ ਗੁਣਤ ਮਧੁਰ ਅਸਨ ਲੈ ਓਨ
ਇਸ ਪ੍ਰਕਾਰ ਮਾਤਾ ਤ੍ਰਿਪਤਾ ਜੀ ਨੇ ਆਪਣਾ ਅੰਦਾਜ਼ਾ ਲਾ ਕੇ ਤੇ ਸੋਚਿਆ ਵੀ ਮਰਦਾਨੇ ਦੇ ਪਿੱਛੇ ਜਾਂਦੀ ਹਾਂ ਤੇ ਘਰ ਦੇ ਵਿੱਚੋਂ ਕੁਝ ਮਿੱਠੇ ਪਦਾਰਥ ਜਿਹੜੇ ਸੀ ਉਹ ਝੋਲੀ ਦੇ ਵਿੱਚ ਪਾ ਲਏ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅੰਦਾਜ਼ਾ ਲਾ ਕੇ ਤੇ ਫਿਰ ਮਗਰ ਚਲੇ ਗਏ ਹਨ।
ਪੂਰਨ ਗਮ ਨੀ ਧਾਏ ਕਰ ਲੀਨੇ ਰੁਚਰ ਨੇ ਚੋਲ,
ਧਾਏ ਕਰ ਤੇਜ ਤੇਜ ਤੁਰ ਕੇ ਤੇ ਮਰਦਾਨੇ ਦੇ ਕੋਲ ਜਾ ਪਹੁੰਚੇ। ਤੁਰਦਿਆਂ ਤੁਰਦਿਆਂ ਤੇ ਮਾਤਾ ਜੀ ਨੇ ਕੁਝ ਮਿੱਠੇ ਪਦਾਰਥ ਲਏ ਹੋਏ ਹੈ, ਅੰਦਾਜ਼ਾ ਮਨ ਵਿੱਚ ਲਾਇਆ ਹੋਇਆ ਕਿ ਜਿੱਥੇ ਮਰਦਾਨਾ ਹੁਣ ਜਾ ਰਿਹਾ ਨਾ ਉੱਥੇ ਮੇਰਾ ਆਤਮਜ ਮੇਰਾ ਸਪੁੱਤਰ ਜਿਹੜਾ ਉਹ ਬੈਠਾ ਹੋਏਗਾ, ਕਿਵੇਂ ਉੱਥੇ ਫਿਰ ਮਿਲਾਪ ਹੁੰਦਾ ਹੈ, ਕਿਵੇਂ ਉੱਥੇ ਬਚਨ ਬਿਲਾਸ ਹੁੰਦੇ ਨੇ ਤੇ ਕਿਵੇਂ ਮਹਿਤਾ ਕਾਲੂ ਜੀ ਵੀ ਉੱਥੇ ਜਾ ਪਹੁੰਚਣੇ ਹਨ, ਇਹ ਪ੍ਰਸੰਗ ਸਾਧ ਸੰਗਤ ਜੀ ਅੱਗੇ ਆਪਾਂ ਸਾਂਝਾ ਕਰਾਂਗੇ ਜੀ। ਸੱਚੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਅਕਥ ਕਥਾ ਵਰਣਨ ਕਰਦਿਆਂ ਮਹਾਰਾਜ ਜੀ ਹੋਈਆਂ ਭੁੱਲਾਂ ਦੀ ਮੁਆਫੀ ਦੇਣੀ ਅੱਗੇ ਲਈ ਸਮਤ ਬਖਸ਼ਣੀ, ਦੋ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ ਜੀ।
ਇਸ ਬਿਦ ਜਨਨੀ ਮਨ ਗੁਣਤ ਮਧੁਰ ਅਸਨ ਲੇ ਓਲ, ਤੂਰਨ ਗਮਨੀ ਧਾਏ ਕਰ ਲੀਨੇ ਰੁਚਿਰ ਨਿਚੋਲ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।